एक उत्तम पंथ सुनियो गुर संगत तेह मिलंत जम त्रास मिटाई एक अरदास पाठ कीरत की गुरु रामदास राखो शरनाई एक अरदास पाठ कीरत की गुरु रामदास राखो शरनाई तेरे कवन कवन गुण कह कह गावां तू साहिब गुणी निदाना तुमरी महिमा बरना साको तू ठाकुर उच्च भगवाना तू सुल्तान कहाँ हो मिया तेरी कवन बड़ाई जो तू देह सो कहाँ स्वामी मैं मूरख कह ना जाई दर्शन देख जीवा गुर तेरा पूरन कर्म होए प्रभ मेरा होए शिव दुख संबंधी नूर अरसों कुरसों चटिया तुद डिठे सच्चे पातशाह मल जन्म जन्म दी कटिया सतनाम वाहे गुरु साहिब जीओ सतगुर वैद ना सेवेओ रोगी वैद ना रोग मिटावे काम क्रोध विच लोभ मोह दुविधा कर कर त्रोह वधावे आद बेआद उपाद विच मर मर जम्मे दुख विहावे आवे जाए पवाई पव जल अंदर पार ना पावे आसा मनसा मोहनी तामस तिशना शांत न आवे बलदी अंदर तेल पाए ज्यों बलदी अंदर तेल पाए क्यों मन मूर्ख अग बुझावे गुर पूरे बिन कौन छुड़ावे सतगुर तीर्थ छड़ के ਅੱਠ ਸੱਠ ਤੀਰਥ ਨਾਵਣ ਜਾਹੀ ਬਗਲ ਸਮਾਦ ਲਗਾਏ ਕੈ ਜਉ ਜਲ ਜਨਤਾ ਘੁਟ ਘੁਟ ਖਾਹੀ ਹਸਤੀ ਨੀਰ ਨਵਾਲੀ ਅਨ ਬਾਹਰ ਨਿਕਲ ਖੇਹ ਉਡਾਹੀ ਨਦੀ ਨਾ ਡੁੱਬੈ ਤੁੰਬੜੀ ਤੀਰਥ ਵਿਸ ਨਿਵਾਰੈ ਨਾਹੀ ਪੱਥਰ ਨੀਰ ਪਖਾਲੀਐ ਚਿਤ ਕਠੋਰ ਨਾ ਭਿੱਜੈ ਕਾਹੀ ਮਨ ਮੁਖ ਭਰਮ ਨਾ ਉਤਰੈ ਭੰਬਲ ਭੂਸੇ ਖਾਏ ਪਵਾਹੀ ਗੁਰੂ ਪੂਰੇ ਬਿਨ ਪਾਰ ਨਾ ਪਾਹੀ ਗੁਰੂ ਪੂਰੇ ਬਿਨ ਪਾਰ ਨਾ ਪਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਜੀ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੇ ਸਤਿਕਾਰਯੋਗ ਸਾਧ ਸੰਗਤ ਜੀ, ਆਪ ਜੀ ਵੱਡ ਭਾਗੀ ਹੋ ਜੋ ਕਿ ਗੁਰੂ ਚਰਨਾਂ ਵਿੱਚ ਪਹੁੰਚ ਕੇ ਅੰਮ੍ਰਿਤ ਬਾਣੀ ਸ਼ਬਦ ਨਾਲ ਸਾਂਝ ਪਾ ਰਹੇ ਅੱਜ ਦੇ ਇਸ ਸਮੇਂ ਵਿੱਚ ਭਾਈ ਗੁਰਦਾਸ ਜੀ ਦੁਆਰਾ ਉਚਾਰਨ ਕੀਤੀਆਂ ਹੋਈਆਂ ਵਾਰਾਂ ਵਿੱਚ 15ਵੀਂ ਵਾਰ ਦੀ 9ਵੀਂ ਅਤੇ 10ਵੀਂ ਪੌੜੀ ਦੀ ਵਿਚਾਰ ਕਰਨ ਦਾ ਯਤਨ ਕਰਾਂਗੇ। ਇਹਨਾਂ ਦੋਵਾਂ ਹੀ ਪੌੜੀਆਂ ਵਿੱਚ ਜੋ ਆਧਾਰ ਦੇ ਤੌਰ 'ਤੇ ਵਿਚਾਰ ਹੈ, ਇਸ ਪੌੜੀ ਦੇ ਅਖੀਰ 'ਤੇ ਪੌੜੀ ਵਿੱਚ ਹਰ ਇੱਕ ਪੌੜੀ ਦਾ ਸਰੂਪ ਹੀ ਇਸ ਤਰ੍ਹਾਂ ਦਾ ਕਿ ਉਹਦੀ ਅਖੀਰਲੀ ਪੰਕਤੀ ਅੱਧੀ ਹੋਵੇਗੀ। ਆਸਾ ਦੀ ਵਾਰ ਵੀ ਤੁਸੀਂ ਸੁਣੋਗੇ, ਆਸਾ ਦੀ ਵਾਰ ਵਿੱਚ ਵੀ ਸਾਰੀਆਂ ਪੰਕਤੀਆਂ ਤੋਂ ਬਾਅਦ ਜਦੋਂ ਅਖੀਰ 'ਤੇ ਅਖੀਰਲੀ ਪੰਕਤੀ ਹੋਵੇਗੀ ਤਾਂ ਉਹ ਪੰਕਤੀ ਅੱਧੀ ਹੋਵੇਗੀ। ਇਹਦਾ ਭਾਵ ਹੈ ਵੀ ਸਾਰੀ ਪੌੜੀ ਦਾ ਜਿਹੜਾ ਭਾਵ ਅਰਥ ਹੈ ਉਸ ਅੱਧੀ ਪੌੜੀ ਅੱਧੀ ਪੰਕਤੀ ਵਿੱਚ ਹੈ। ਉਹਦੇ ਵਿੱਚ ਜੋ ਗੱਲ ਕਹੀ ਜਾ ਰਹੀ ਉਹਦਾ ਜਿਹੜਾ ਭਾਵ ਹੈ ਉਹ ਪਿਛਲੀ ਅੱਧੀ ਪੌੜੀ ਅੱਧੀ ਪੰਕਤੀ ਵਿੱਚ ਹੈ। ਔਰ ਅੱਜ ਦੀਆਂ ਦੋਵਾਂ ਪੌੜੀਆਂ ਵਿੱਚ ਭਾਈ ਗੁਰਦਾਸ ਸਾਹਿਬ ਜਿਨ੍ਹਾਂ ਬਾਰੇ ਗੁਰੂ ਸਾਹਿਬ ਦੇ ਬਚਨ ਨੇ ਵੀ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕੁੰਜੀ ਹੈ ਉਹਨਾਂ ਦੀ ਬਾਣੀ। ਜੇ ਬਾਣੀ ਨੂੰ ਸਮਝਣਾ, ਬਾਣੀ ਨੂੰ ਵਿਚਾਰਨਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝਣ ਦਾ ਯਤਨ ਕਰਾਂਗੇ ਅਤੇ ਇਸ ਮਹਾਨ ਬਾਣੀ ਦਾ ਜਿਹੜਾ ਭਾਵ ਉਹਦਾ ਖੋਲ੍ਹਣਾ, ਉਹਨੂੰ ਬੁੱਝਣਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਹੈ। ਔਰ ਅੱਜ ਦੇ ਇਸ ਦੋਵਾਂ ਪੌੜੀਆਂ ਦੇ ਅਖੀਰ 'ਤੇ ਜੋ ਪੰਕਤੀ ਆਈ ਹੈ ਉਹਦੇ ਵਿੱਚ ਇੱਕ ਵਿਚਾਰ ਦਿੱਤਾ ਗਿਆ ਹੈ ਕਿ ਪਰਮ ਮਾਰਗ ਗੁਰੂ ਦੇ ਮਾਰਗ 'ਤੇ ਜਿਸ ਨੂੰ ਸੰਤ ਕਾ ਮਾਰਗ ਧਰਮ ਕੀ ਪੌੜੀ ਕਿਹਾ ਗਿਆ, ਇਸ ਮਾਰਗ 'ਤੇ ਸਿਰਫ ਉਹ ਲੋਕ ਹੀ ਪਾਰ ਹੋਏ ਨੇ ਜਿਨ੍ਹਾਂ ਨੂੰ ਪੂਰੇ ਗੁਰੂ ਦੀ ਸੰਗਤ ਪ੍ਰਾਪਤ ਹੋਈ ਹੈ। ਅਤੇ ਜੇ ਪੂਰੇ ਗੁਰੂ ਦੀ ਸੰਗਤ ਪ੍ਰਾਪਤ ਨਹੀਂ ਹੋਈ, ਉਹ ਇਹਨਾਂ ਇਹਨਾਂ ਰਸਤੇ ਵਿੱਚ ਆਈਆਂ ਹੋਈਆਂ ਰੁਕਾਵਟਾਂ ਦੇ ਵਿੱਚ ਫਸ ਗਏ। ਜੇ ਪੂਰਾ ਗੁਰੂ ਨਾਲ ਨਹੀਂ, ਉਹਦਾ ਹੱਥ ਸਿਰ 'ਤੇ ਨਹੀਂ, ਅਤੇ ਇਸ ਮਾਰਗ 'ਤੇ ਤੁਰਦਿਆਂ ਭਾਈ ਗੁਰਦਾਸ ਜੀ ਕਹਿੰਦੇ ਨੇ ਇਹਨਾਂ ਇਹਨਾਂ ਰੁਕਾਵਟਾਂ ਦਾ ਬੰਦਾ ਸ਼ਿਕਾਰ ਬਣ ਜਾਂਦਾ, ਅੱਗੇ ਵੱਧਦਾ ਨਹੀਂ। ਉਹ ਕਿਹੜੀਆਂ ਕਿਹੜੀਆਂ ਰੁਕਾਵਟਾਂ ਨੇ? ਕਿਉਂਕਿ ਇਹਦੇ ਵਿੱਚ ਧੁਨ ਇਹ ਹੈ ਵੀ ਪੂਰਾ ਗੁਰੂ ਅਤੇ ਅਧੂਰਾ ਗੁਰੂ, ਜਿਹਦੇ ਕੋਲ ਸੰਪੂਰਨਤਾ ਨਹੀਂ ਹੈ। ਅਤੇ ਭਾਈ ਗੁਰਦਾਸ ਜੀ ਕਹਿੰਦੇ, ਸਤਿਗੁਰ ਵੈਦ ਨਾ ਸੇਵੇ ਉਹ ਰੋਗੀ, ਵੈਦ ਨਾ ਰੋਗ ਮਿਟਾਵੇ। ਕਹਿੰਦੇ ਜਿਹੜਾ ਵੈਦ ਅਧੂਰਾ ਹੈ, ਜਿਹਦੇ ਕੋਲ ਪੂਰੀ ਜਾਣਕਾਰੀ ਨਹੀਂ ਵੈਦਗੀ ਦੀ, ਉਹ ਨਾ ਦਵਾਈ ਬਾਰੇ ਜਾਣਦਾ ਅਤੇ ਨਾ ਉਸ ਬੰਦੇ ਦੇ ਰੋਗ ਨੂੰ ਜਾਣਦਾ, ਦੋਵੇਂ ਚੀਜ਼ਾਂ ਬੁੱਝੇਗਾ। ਦੋ ਚੀਜ਼ਾਂ ਜਾਣਨ ਤੋਂ ਬਿਨਾਂ ਵੈਦ ਅਧੂਰਾ ਹੈ। ਦਵਾਈ ਭਾਵੇਂ ਉਹਦੇ ਸਾਹਮਣੇ ਪਈ, ਜਿਵੇਂ ਕਿ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਔਖਦੀ ਰੂਪ ਹੈ, ਜੇ ਉਹਦੇ ਦੇਣ ਵਾਲੇ ਦੇ ਕੋਲ ਇਲਮ ਨਹੀਂ ਵੀ ਇਸ ਬੰਦੇ ਨੂੰ ਰੋਗ ਕਿਹੜਾ ਅਤੇ ਦਵਾਈ ਕਿਹੜੀ ਦੇਣੀ ਹੈ, ਰੋਗ ਪੁੱਜਣ ਤੋਂ ਬਿਨਾਂ ਦਵਾਈ ਕੰਮ ਨਹੀਂ ਕਰੇਗੀ। ਇਸ ਲਈ ਗੁਰੂ ਸਾਹਿਬ ਨੇ ਬਾਣੀ ਵਿੱਚ ਬਚਨ ਕੀਤੇ, ਕਹਿੰਦੇ ਰੋਗ ਦਾਰੂ ਦੋਵੇਂ ਬੁੱਝੈ ਸੋ ਵੈਦ ਸੁਜਾਣ। ਪੂਰਾ ਵੈਦ ਉਹ ਹੈ ਜਿਹੜਾ ਮਰੀਜ਼ ਦੀ ਨਬਜ਼ ਫੜ ਕੇ ਉਸ ਨਬਜ਼ ਦੁਆਰਾ ਇਹ ਪਹਿਲਾਂ ਚੰਗੀ ਤਰ੍ਹਾਂ ਪਰਖ ਲੈਂਦਾ ਵੀ ਇਸ ਬੰਦੇ ਦੇ ਅੰਦਰ ਰੋਗ ਕਿਹੜਾ ਹੈ, ਅਤੇ ਪਰਤ ਕੇ ਉਹਨੂੰ ਦਵਾਈ ਕੱਢ ਕੇ ਦਿੰਦਾ। ਜਿੰਨਾ ਚਿਰ ਦਵਾਈ ਉਸ ਤਰ੍ਹਾਂ ਨਹੀਂ ਦਿੰਦਾ ਉਹਦਾ ਰੋਗ ਨਹੀਂ ਮਿਟ ਸਕਦਾ। ਇੱਥੇ ਅਧੂਰੇ ਗਿਆਨ ਦਾ ਜ਼ਿਕਰ ਕੀਤਾ ਗਿਆ ਹੈ ਕਿ ਅਧੂਰਾ ਗਿਆਨ ਆਦਮੀ ਨੂੰ ਕਿਤੇ ਨਹੀਂ ਪਹੁੰਚਾ ਸਕੇਗਾ। ਔਰ ਬਹੁਤ ਸਾਰੇ ਲੋਕ ਇਹਦੇ ਵਿੱਚ ਭੰਬਲ ਭੂਸੇ ਖਾ ਕੇ ਰਸਤੇ ਦੇ ਵਿੱਚ ਫਸੇ ਰਹਿਣਗੇ, ਉਹਨਾਂ ਕਰਮਾਂ ਦੀ ਵਰਤੋਂ ਕਰ ਕਰਕੇ ਜਿਹੜੇ ਕਿਤੇ ਵੀ ਪਹੁੰਚਾਉਂਦੇ ਨਹੀਂ। ਆਦਮੀ ਨੂੰ ਰਾਹ ਦੇ ਵਿੱਚ ਰੁਕਾਵਟ ਆ ਜਾਏਗੀ, ਉੱਥੇ ਰੁਕਿਆ ਰਹੇਗਾ ਧਾਰਮਿਕ ਜਗਤ, ਕਿਉਂਕਿ ਗਿਆਨ ਕੱਚਾ, ਗੁਰੂ ਵੀ ਕੱਚਾ ਹੈ, ਅਤੇ ਫਿਰ ਕਮਾਉਣ ਵਾਲਾ ਤਾਂ ਕੱਚਾ ਹੋਏਗਾ ਹੀ। ਜ਼ਮੀਨ ਵੀ ਕੱਚੀ ਅਤੇ ਜ਼ਮੀਨ ਦੇ ਵਿੱਚ ਜਿਹੜਾ ਬੀਜ ਪਾਇਆ ਉਹ ਅਧੂਰਾ ਸੀ, ਉਦੋਂ ਪਾਣੀ ਨਹੀਂ ਪਿਆ, ਉਸਨੂੰ ਸੰਭਾਲਿਆ ਨਹੀਂ ਗਿਆ, ਅਤੇ ਸਾਰਾ ਕੁਝ ਅੱਧ ਵਿੱਚ ਰਹਿ ਗਿਆ। ਅਤੇ ਜ਼ਰੂਰੀ ਨਹੀਂ ਇੱਕ ਬੰਦਾ ਸੰਸਾਰ ਦੀ ਕਿਰਤ ਵਿੱਚ ਕੰਮ ਵਿੱਚ ਫਸਿਆ ਅਤੇ ਉਹ ਹੀ ਅਧੂਰਾ ਰਹਿ ਜਾਏ। ਸਤਿਗੁਰੂ ਜੀ ਦੀ ਬਾਣੀ ਦੇ ਅਨੁਸਾਰ ਧਰਮ ਦੇ ਮਾਰਗ 'ਤੇ ਵੀ ਮਨੁੱਖ ਅਧੂਰਾ ਰਹਿ ਸਕਦਾ, ਜੇ ਪੂਰੀ ਤਰ੍ਹਾਂ ਉਹਨੇ ਕੀਤਾ ਨਾ, ਪੂਰਾ ਗੁਰੂ ਨਾ ਮਿਲਿਆ, ਅੱਧ ਵਿੱਚ ਰਹਿ ਗਿਆ। ਇਸ ਕਰਕੇ ਉਹ ਕਿਹੜੀਆਂ ਕਿਹੜੀਆਂ ਰੁਕਾਵਟਾਂ ਨੇ ਜਿਹੜੀਆਂ ਰਾਹ ਵਿੱਚ ਅਧੂਰੇ ਬੰਦੇ ਨੂੰ ਆਉਣਗੀਆਂ, ਜਿਹਦਾ ਗੁਰੂ ਵੀ ਅਧੂਰਾ ਹੈ ਅੱਧ ਵਿੱਚ ਹੈ। ਅਤੇ ਕੱਚੇ ਗੁਰੂ ਤੋਂ ਬਚਣ ਲਈ ਥਾਂ ਥਾਂ 'ਤੇ ਗੁਰਬਾਣੀ ਵਿੱਚ ਉਪਦੇਸ਼ ਦਿੱਤਾ ਗਿਆ, ਕਿਉਂਕਿ ਇਸ ਮਾਰਗ ਦੇ ਉੱਤੇ ਕੱਚੇ ਲੋਕਾਂ ਦਾ ਕੋਈ ਅੰਤ ਨਹੀਂ। ਜਿਨ੍ਹਾਂ ਨੇ ਆਪ ਕੁਝ ਜਾਣਿਆ ਨਹੀਂ, ਆਪ ਕੁਝ ਵੇਖਿਆ ਨਹੀਂ, ਉਹ ਧਰਮ ਦੀ ਗੱਲ ਕਰਨ ਵਾਲੇ ਲੋਕ ਪਿੱਛੇ ਤੁਰਨ ਵਾਲਿਆਂ ਨੂੰ ਵੀ ਡੋਬ ਦਿੰਦੇ ਨੇ। ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤੇ, ਕਹਿਣ ਲੱਗੇ, ਆਪ ਡੁੱਬੇ ਚੋਂ ਵੇਦ ਮੈਂ ਚੇਲੇ ਦੀਏ ਬਹਾਏ। ਚਾਰ ਵੇਦ ਪੜ੍ਹਨ ਵਾਲਿਆਂ ਨੇ ਆਪ ਤਾਂ ਡੁੱਬ ਗਏ ਵਿੱਚ, ਅਤੇ ਜਿਹੜੇ ਪਿੱਛੇ ਤੁਰਨ ਵਾਲੇ ਸਨ ਚੇਲਿਆਂ ਨੂੰ ਤਾਂ ਡੁੱਬਣਾ, ਜਿਹੜਾ ਖੁਦ ਤਰਨਾ ਨਹੀਂ ਜਾਣਦਾ ਦੂਜਿਆਂ ਨੂੰ ਤਰਨ ਦੀ ਜਾਚ ਕਿਵੇਂ ਦੱਸੇਗੀ। ਭਾਵੇਂ ਕਿ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਇਹ ਨਹੀਂ ਕਿਹਾ ਵੀ ਵੇਦ ਦਾ ਗਿਆਨ ਗਲਤ ਹੈ, ਇਹ ਨਹੀਂ ਕਿਹਾ। ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰ ਹੈ। ਜੇ ਅਸੀਂ ਵਿਚਾਰਦੇ ਨਹੀਂ, ਨਾ ਵੇਦ ਝੂਠੇ ਨੇ, ਕੋਈ ਧਰਮ ਗ੍ਰੰਥ ਉਪਦੇਸ਼ ਗਲਤ ਨਹੀਂ ਸੀ, ਪਰ ਜਦੋਂ ਅਸੀਂ ਅਰਥ ਆਪਣੇ ਅਨੁਸਾਰ ਕੱਢੇ ਉਸ ਵੇਲੇ ਉਪਦੇਸ਼ ਨੇ ਕੰਮ ਨਾ ਕੀਤਾ। ਇਹ ਤਾਂ ਗੁਰਬਾਣੀ 'ਤੇ ਵੀ ਲਾਗੂ ਹੋ ਸਕਦਾ ਹੈ, ਜੇ ਗੁਰਬਾਣੀ ਪੜ੍ਹ ਕੇ ਉਹਦੇ ਅਰਥ ਆਪਣੇ ਦਿਮਾਗ ਦੇ ਅਨੁਸਾਰ ਕਰਾਂਗੇ ਤਾਂ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਰਸਤਾ ਨਹੀਂ ਮਿਲੇਗਾ, ਕਿਉਂਕਿ ਅਸੀਂ ਉਹਦੇ ਅਰਥ ਆਪਣੇ ਮਨ ਦੇ ਆਧਾਰ 'ਤੇ ਕੱਢੇ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਸਕੂਲਿੰਗ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਇਕੱਲੇ ਅੱਖਰਾਂ ਦੀ ਹੱਦ ਵਿੱਚ ਬੰਦ ਨਹੀਂ ਕੀਤਾ ਜਾ ਸਕਦਾ, ਅਤੇ ਇਸ ਭਰਮ ਵਿੱਚ ਪੈ ਕੇ ਆਪਣਾ ਟਾਈਮ ਖਰਾਬ ਨਹੀਂ ਕਰਨਾ ਚਾਹੀਦਾ। ਇਹਦਾ ਕੁਝ ਹਿੱਸਾ ਸਕੂਲਿੰਗ ਹੈ, ਕੁਝ ਹੱਦ ਤੱਕ ਅੱਖਰ ਜਾਣੇ ਜਾ ਸਕਦੇ ਨੇ, ਪਰ ਇਹ ਕੋਈ ਸੰਸਾਰਿਕ ਕੋਰਸ ਨਹੀਂ। ਜਿਵੇਂ ਇੱਕ ਡਾਕਟਰ, ਉਹ ਡਾਕਟਰੀ ਕਰਦਾ, ਮੈਡੀਕਲ ਕਰਦਾ, ਮੈਡੀਕਲ ਇੱਕ ਅੱਖਰੀ ਗਿਆਨ ਹੈ, ਉਹਨੇ ਉਹਦੇ ਬਾਰੇ ਪੜ੍ਹਨਾ, ਉਹਦੀਆਂ ਦਵਾਈਆਂ ਬਾਰੇ ਜਾਣਨਾ, ਸਰੀਰ ਦੇ ਰੋਗਾਂ ਬਾਰੇ ਜਾਣਨਾ। ਜਿੱਦਣ ਉਹਦੇ ਬਾਰੇ ਪੂਰਾ ਜਾਣ ਗਿਆ, ਉਹਨੂੰ ਸਰਟੀਫਿਕੇਟ ਮਿਲ ਜਾਏਗਾ, ਉਹਨੂੰ ਨੌਕਰੀ ਮਿਲ ਜਾਏਗੀ, ਉਹ ਦਵਾਈ ਦੇ ਸਕਦਾ। ਪਰ ਇਸ ਤਰ੍ਹਾਂ ਦਾ ਗਿਆਨ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ। ਅਤੇ ਅੱਜ ਸਾਡੇ ਵਿੱਚ 50% ਲੋਕ ਇਹਦੇ ਵਿੱਚ ਫਸ ਚੁੱਕੇ ਨੇ। ਉਹ ਸੋਚਦੇ ਨੇ ਜਿਵੇਂ ਇੱਕ ਮੈਡੀਕਲ ਦਾ ਕੋਰਸ ਡਾਕਟਰ ਬਣਾ ਦਿੰਦਾ, ਇਸ ਤਰ੍ਹਾਂ ਧਰਮ ਦੇ ਅੱਖਰਾਂ ਦਾ ਗਿਆਨ ਸਾਨੂੰ ਸਿੱਖ ਬਣਾ ਦੇ। ਦੋਵਾਂ ਵਿੱਚ ਫਰਕ ਹੈ। ਡਾਕਟਰੀ ਦਾ ਕੋਰਸ ਵੱਖਰਾ ਹੈ ਅਤੇ ਉਹ ਮਨੁੱਖ ਵੱਖਰਾ ਹੈ। ਉਹ ਉਹਨਾਂ ਚਿਰ ਡਾਕਟਰ ਹੈ ਜਿੰਨਾ ਚਿਰ ਦਵਾਈ ਦਿੰਦਾ। ਆਪਣੀ ਸੀਟ 'ਤੇ ਬੈਠਾ ਮਰੀਜ਼ ਆਇਆ, ਉਹਨੇ ਆਪਣੇ ਗਿਆਨ ਦਾ ਦਰਵਾਜ਼ਾ ਖੋਲ੍ਹ ਦਿੱਤਾ, ਜਿਹੜਾ ਪੜ੍ਹਿਆ ਸੀ, ਕੋਰਸ ਕੀਤਾ ਸੀ, ਉਹਦੇ ਅਨੁਸਾਰ ਉਹਨੇ ਵੇਖਿਆ ਇਹਨੂੰ ਰੋਗ ਕੀ ਹੈ, ਇਹਨੂੰ ਦਵਾਈ ਕਿਹੜੀ ਚਾਹੀਦੀ ਹੈ, ਅਤੇ ਉਹ ਦਵਾਈ ਦਿੱਤੀ, ਉਹਦਾ ਰੋਗ ਹਟ ਗਿਆ। ਉਹਦੀ ਡਿਊਟੀ ਹੈ, ਉਹ ਉਹਦੇ ਦਿਮਾਗ ਦੇ ਇੱਕ ਸਟੋਰ ਦੇ ਕੋਨੇ ਦਾ ਗਿਆਨ ਹੈ ਜੋ ਕੰਮ ਕਰ ਰਿਹਾ ਸੰਸਾਰ ਵਿੱਚ। ਪਰ ਉਹ ਗਿਆਨ ਉਹਦੇ ਪ੍ਰਾਣਾਂ ਵਿੱਚ ਨਹੀਂ ਉਤਰਿਆ, ਅੰਦਰ ਡੂੰਘੇ ਥਾਂ 'ਤੇ ਨਹੀਂ ਗਿਆ, ਉਹਦਾ ਰੂਪ ਨਹੀਂ ਬਣਿਆ। ਪਰ ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਕੇਵਲ ਬੰਦੇ ਦੇ ਦਿਮਾਗ ਦਾ ਸਟੋਰ ਨਹੀਂ ਕਿ ਜਿਹਨੂੰ ਇੱਕ ਸਾਈਡ 'ਤੇ ਭਰ ਲਿਆ ਜਾਏ, ਵਿੱਚ ਯਾਦ ਕਰ ਲਿਆ ਜਾਏ, ਸੁਣਾ ਦਿੱਤਾ ਜਾਏ ਜਾਂ ਜਾਣਕਾਰੀ ਹਾਸਲ ਕਰ ਲਈ। ਨਹੀਂ, ਸਤਿਗੁਰੂ ਨੇ ਕਿਹਾ ਸਮਝਣ ਤੋਂ ਬਾਅਦ ਜਿੰਨਾ ਚਿਰ ਤੇਰੇ ਸਵਾਸਾਂ ਵਿੱਚ ਨਾ ਘੁਲਿਆ ਇਹ ਗਿਆਨ, ਉਹਨਾਂ ਚਿਰ ਇਹ ਤੈਨੂੰ ਤਬਦੀਲ ਨਹੀਂ ਕਰ ਸਕੇਗਾ, ਸਗੋਂ ਦੁੱਗਣਾ ਤੂੰ ਕਲਪ ਵੀ ਸਕਦਾ। ਆ ਬਾਣੀ ਪੜ੍ਹ ਕੇ ਵੇਖੋ, ਹਜ਼ੂਰ ਅੰਮ੍ਰਿਤ ਵੇਲੇ ਇਹ ਬਖਸ਼ਿਸ਼ ਕਰਦੇ ਨੇ। ਆਸਾ ਦੀ ਵਾਰ ਵਿੱਚ ਲਿਖ ਲਿਖ ਪੜ੍ਹਿਆ ਤੇਤਾ ਕੜਿਆ, ਬਹੁ ਭੇਖ ਕੀਆ ਦੇਹੀ ਦੁੱਖ ਦੀਆ, ਸਹੋ ਵੇਜੀਆ ਆਪਣਾ ਕੀਆ, ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁੱਖ ਪਾਇਆ ਦੂਜਾ ਪਾਇਆ, ਵਸਤਰ ਨਾ ਪਹਿਰੈ ਇਹ ਨਿਸ਼ ਕਹਿ ਰਹਿ ਮੋਨ ਬਗੁੱਤਾ, ਕਿਉਂ ਜਾਗੈ ਗੁਰਬਿਣ ਸੁੱਤਾ, ਪਗ ਉੱਪੇ ਤਾਣਾ ਆਪਣਾ ਕੀਆ ਕਮਾਣਾ, ਅਲ ਮਲ ਖਾਈ ਸਿਰ ਸ਼ਾਹੀ ਪਾਈ, ਮੂਰਖ ਅੰਧੈ ਪਤ ਗਵਾਈ, ਅਤੇ ਅੱਗੇ ਕਿਹਾ ਵਿਣ ਨਾਵੈ ਕਿਛ ਥਾਏ ਨਾ ਪਾਈ, ਰਹਿ ਬਿਬਾਣੀ ਮੜੀ ਮਸਾਣੀ, ਅੰਧ ਨਾ ਜਾਣੈ ਫਿਰ ਪਛਤਾਣੀ, ਸਤਿਗੁਰ ਭੇਟੇ ਸੋ ਸੱਚ ਪਾਏ, ਹਰ ਕਾ ਨਾਮ ਮਨ ਵਸਾਏ, ਆਸ ਅੰਦੇਸੇ ਤੇ ਨੇ ਕੇਵਲ ਹਉਮੈ ਸ਼ਬਦ ਜਲਾਏ। ਸ਼ਬਦ ਵਾਰ ਵਾਰ ਆਇਆ ਅੱਖਰ। ਕਹਿੰਦੇ ਕੋਈ ਵੱਖਰਾ ਗਿਆਨ ਨਹੀਂ ਜਿਹਨੂੰ ਅਸੀਂ ਸਿੱਖ ਲਿਆ। ਇਹ ਵਿਰੋਧ ਪੰਡਤਾਂ ਦਾ ਅਤੇ ਕਬੀਰ ਸਾਹਿਬ ਦਾ ਕਾਂਸ਼ੀ ਵਿੱਚ ਹੋਇਆ ਸੀ। ਕਾਂਸ਼ੀ ਯੂਨੀਵਰਸਿਟੀ ਸੀ ਉਸ ਵੇਲੇ ਗਿਆਨ ਦੀ। ਭਾਰਤ ਬਹੁਤ ਵੱਡਾ ਸੀ, ਲੰਬਾ ਸੀ ਦੇਸ਼, ਹਜ਼ਾਰਾਂ ਦੀ ਗਿਣਤੀ ਵਿੱਚ ਬ੍ਰਾਹਮਣ ਸਨ ਜਿਨ੍ਹਾਂ ਨੇ ਇਹ ਸਿੱਧ ਕਰਨ ਦਾ ਯਤਨ ਕੀਤਾ ਕਿ ਮੈਨੂੰ ਗ੍ਰੈਮਰ ਆ ਜਾਏਗੀ, ਮੈਂ ਅੱਖਰ ਜਾਣ ਲਵਾਂਗਾ, ਮੈਂ ਅਰਥ ਜਾਣ ਲਵਾਂਗਾ, ਅਤੇ ਮੈਂ ਧਰਮੀ ਹੋ ਜਾਵਾਂਗਾ। ਕਬੀਰ ਜੀ ਨੇ ਇਹਨੂੰ ਇੱਕ ਤਰਕ ਦੇ ਨਾਲ ਕਿਹਾ, ਕਹਿਣ ਲੱਗੇ ਮੈਂ ਇਹ ਪੁੱਛਣਾ ਚਾਹੁੰਦਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸ਼ਬਦ ਆਇਆ, ਭਾਵੇਂ ਕਿ ਦੂਜਾ ਪੱਖ ਰੱਖਣਾ ਵੀ ਗਿਆਨ ਨੂੰ ਪੜ੍ਹਨਾ ਲਾਭਦਾਇਕ ਹੈ ਕਿਸੇ ਕਾਰਜ ਵਾਸਤੇ, ਸਮਝਣ ਵਾਸਤੇ, ਪਰ ਕਹਿੰਦੇ ਜੇ ਕੋਈ ਸੋਚੇ ਕਿ ਮੈਂ ਗਿਆਨ ਇਕੱਠਾ ਕਰਕੇ ਧਰਮੀ ਹੋ ਜਾਵਾਂਗਾ, ਤਾਂ ਉਹਨਾਂ ਨੇ ਉਦਾਹਰਣ ਦਿੱਤੀ। ਕਹਿਣ ਲੱਗੇ ਵੇਦ ਪੁਰਾਣ ਪੜ੍ਹੇ ਕਾ ਇਹ ਗੁਣ, ਕੋਈ ਪੰਡਿਤ ਜੀ ਆਏ, ਵੇਦ ਪੁਰਾਣ ਪੜ੍ਹੇ ਕਾ ਇਹ ਗੁਣ, ਕਹਿੰਦੇ ਵੇਦ ਪੜ੍ਹ ਲਈਏ, ਪੁਰਾਣ ਪੜ੍ਹ ਲਈਏ, ਆਪਣੇ ਧਰਮ ਦੇ ਗ੍ਰੰਥ ਪੜ੍ਹ ਲਈਏ, ਉਹਦਾ ਇੱਕ ਤਾਂ ਫਾਇਦਾ ਹੋ ਜਾਂਦਾ, ਕਿਹੜਾ? ਕਹਿੰਦੇ ਖਰ ਚੰਦਨ ਜਸ ਭਾਰਾ, ਖਰ ਦਾ ਅਰਥ ਹੈ ਖੋਤਾ, ਚੰਦਨ ਦਾ ਅਰਥ ਹੈ ਤੁਸੀਂ ਜਾਣਦੇ ਹੋ ਚੰਦਨ ਜਿਹਦੇ ਵਿੱਚੋਂ ਮਹਿਕ ਆਉਂਦੀ, ਭਾਰਾ ਦੇ ਅਰਥ ਨੇ ਪੰਡ। ਕਹਿੰਦੇ ਇੱਕ ਗਧੇ ਦੇ ਉੱਤੇ ਚੰਦਨ ਦੀ ਪੰਡ ਬੰਨ੍ਹ ਕੇ ਰੱਖ ਦਿਓ, ਉਹਦੇ ਵਿੱਚੋਂ ਸੁਗੰਧੀ ਆਉਂਦੀ ਹੈ। ਇੱਕ ਥਾਂ ਤੋਂ ਉਹਨੂੰ ਲੱਦੋ ਅਤੇ ਦੂਜੇ ਥਾਂ 'ਤੇ ਲਿਜਾ ਕੇ ਲਾਹ ਦਿਓ। ਕਹਿੰਦੇ ਚੰਦਨ ਨਾਲ ਉਹਦਾ ਸੰਬੰਧ ਕੀ ਹੋਇਆ? ਇੱਕ ਥਾਂ ਤੋਂ ਲੱਦਿਆ, ਦੂਜੇ ਥਾਂ 'ਤੇ ਲਾਹ ਦਿੱਤਾ, ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਕਤੀ ਹੈ। ਉਸ ਗਧੇ ਨੇ ਚੰਦਨ ਨੂੰ ਆਪਣੇ ਉੱਤੇ ਲਾਇਆ ਨਹੀਂ, ਅਤੇ ਜੇ ਲਾ ਵੀ ਲਿਆ ਤਾਂ ਫਿਰ ਮਿੱਟੀ ਵਿੱਚ ਲੇਟੇਗਾ ਜਾ ਕੇ, ਉਹਦਾ ਅਸਰ ਨਹੀਂ ਹੋਵੇਗਾ। ਇਸੇ ਤਰ੍ਹਾਂ ਕਬੀਰ ਜੀ ਕਹਿੰਦੇ ਵੀ ਜਿਵੇਂ ਗਿਆਨ ਨੂੰ ਆਪਾਂ ਆਪਣੀ ਦਿਮਾਗ 'ਤੇ ਲੱਦ ਵੀ ਲੈਂਦੇ ਹਾਂ, ਧਾਰਮਿਕ ਗਿਆਨ ਨੂੰ ਸਿਰਫ ਲੱਦਿਆ, ਅੰਦਰ ਨਹੀਂ ਜਾਣ ਦਿੱਤਾ, ਹਿਰਦੇ ਵਿੱਚ ਨਹੀਂ ਗਿਆ, ਕਹਿੰਦੇ ਉਸ ਬੰਦੇ ਦੀ ਇਹ ਹਾਲਾਤ ਹੈ, ਇੱਕ ਥਾਂ ਤੋਂ ਲੇਖ ਪੜ੍ਹਿਆ, ਉਹਨੂੰ ਸਿਰ ਵਿੱਚ ਲੱਦ ਲਿਆ ਦਿਮਾਗ 'ਤੇ, ਤੇ ਚਾਰ ਬੰਦੇ ਮਿਲੇ ਉਹਨਾਂ ਉੱਤੇ ਝਾੜ ਦਿੱਤਾ, ਜਾ ਕੇ ਲਾ ਦਿੱਤਾ, ਉਹਦੇ ਤੋਂ ਵੱਧ ਤੋਂ ਕੁਝ ਵੀ ਨਹੀਂ। ਇਸ ਬੇਸਮਝੀ ਨੂੰ ਰੋਕਣ ਵਾਸਤੇ ਕਬੀਰ ਜੀ ਨੇ ਥਾਂ ਥਾਂ 'ਤੇ, ਕਿਉਂਕਿ ਉਹਨਾਂ ਵੇਖਿਆ ਸੀ ਵੀ ਇਸ ਮਾਰਗ 'ਤੇ ਲੋਕ ਹਰ ਇੱਕ ਥਾਂ 'ਤੇ ਫਸ ਜਾਂਦੇ ਨੇ, ਹਰ ਇੱਕ ਥਾਂ 'ਤੇ ਰੁਕ ਜਾਂਦੇ ਨੇ, ਇੱਥੇ ਥਾਂ ਥਾਂ 'ਤੇ ਰੁਕਾਵਟ ਹੈ। ਇਸ ਕਰਕੇ ਗੁਰੂ ਸਾਹਿਬ ਨੇ ਸਿੱਧੇ ਮਾਰਗ ਦਾ ਵਿੱਚ ਬਾਣੀ ਦੇ ਉਪਦੇਸ਼ ਦਿੱਤਾ ਵੀ ਸਿੱਧਾ ਮਾਰਗ ਵੇਖ ਕਿਹੜਾ ਹੈ। ਉਹ ਮਾਰਗ ਹੈ ਗੁਰੂ ਕੇ ਸੁਭਾਅ ਨੂੰ, ਗੁਰਬਾਣੀ ਕੇ ਸੁਭਾਅ ਨੂੰ ਆਪਣੇ ਸੁਭਾਅ ਦੇ ਵਿੱਚ ਅੰਦਰ ਪਾਉਣਾ, ਨਾਮ ਦੇ ਰਾਹੀਂ, ਗੁਰਬਾਣੀ ਦੇ ਰਾਹੀਂ, ਅਤੇ ਸਹਿਜੇ ਸਹਿਜੇ ਆਪਣੇ ਸੁਭਾਅ ਨੂੰ ਤਬਦੀਲ ਕਰ ਲੈਣਾ, ਗੁਰੂ ਵਰਗੇ ਬਣ ਜਾਣਾ। ਇੱਕੋ ਹੀ ਮਾਰਗ ਹੈ, ਹੋਰ ਕੋਈ ਮਾਰਗ ਨਹੀਂ, ਹੋਰ ਕੋਈ ਰਾਹ ਨਹੀਂ ਗੁਰੂ ਤੱਕ ਜਾਣ ਦਾ, ਪਰਮਾਤਮਾ ਨਾਲ ਸਾਂਝ ਪਾਉਣ ਦਾ। ਸਿਰਫ ਇੱਕੋ ਹੀ ਵਸੀਲਾ ਹੈ, ਜਦੋਂ ਅਸੀਂ ਆਪਣੇ ਅੰਦਰ ਉਸ ਤਰ੍ਹਾਂ ਦਾ ਸੁਭਾਅ ਪੈਦਾ ਕਰ ਦਿਆਂਗੇ ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਵਿੱਚ ਲਿਖਿਆ ਹੋਇਆ, ਅਤੇ ਮਿਲਾਪ ਲਈ ਕਿਤੇ ਜਾਣ ਦੀ ਲੋੜ ਨਹੀਂ, ਆਪਣੇ ਆਪ ਕਨੈਕਸ਼ਨ ਬਣਨਾ ਸ਼ੁਰੂ ਹੋ ਜਾਏ। ਜਦੋਂ ਸਾਡੇ ਅੰਦਰ ਰੇਂਜ ਹੋਵੇਗੀ, ਸਾਡੇ ਮੋਬਾਈਲ ਦੀ ਬੈਟਰੀ ਠੀਕ ਹੈ, ਉਹਦਾ ਸਿਮ ਕਾਰਡ ਚੱਲਦਾ, ਤਾਂ ਉਹਦੇ ਵਾਸਤੇ ਹੋਰ ਕਰਨ ਦੀ ਕੁਝ ਵੀ ਲੋੜ ਨਹੀਂ, ਉਹਦਾ ਕਨੈਕਸ਼ਨ ਆਪਣੇ ਆਪ ਹੋ ਜਾਣਾ ਉਹਨਾਂ ਨੰਬਰਾਂ ਦੇ ਨਾਲ। ਪਰ ਜੇ ਉਹਦੀ ਚਾਰਜਿੰਗ ਹੀ ਨਹੀਂ, ਉਹਦੇ ਵਿੱਚ ਐਨਰਜੀ ਨਹੀਂ ਇਕੱਠੀ ਹੋਈ, ਤਾਂ ਉਹਨੂੰ ਜਿੰਨਾ ਮਰਜ਼ੀ ਦਵਾਈ ਜਾਓ ਕਿਸੇ ਕੰਮ ਨਹੀਂ ਆਏਗਾ। ਇਸੇ ਤਰ੍ਹਾਂ ਸਤਿਗੁਰੂ ਦੇ ਕਹਿਣ ਦਾ ਭਾਵ, ਜਦੋਂ ਗੁਰਸਿੱਖ ਅੰਮ੍ਰਿਤ ਵੇਲੇ ਨਿਤਨੇਮ ਕਰੇਗਾ, ਬਾਣੀ ਪੜ੍ਹੇਗਾ, ਬਾਣੀ ਦਾ ਅਭਿਆਸ ਕਰੇਗਾ, ਸਿਮਰਨ ਕਰੇਗਾ, ਸੇਵਾ ਕਰੇਗਾ, ਔਰ ਗੁਰਬਾਣੀ ਦੇ ਵਿੱਚ ਜੋ ਕੁਝ ਲਿਖਿਆ ਉਹਨੂੰ ਰਸਨਾ ਨਾਲ ਜਪ ਕੇ ਅੰਦਰ ਲਿਜਾਏਗਾ, ਆਪਣੇ ਸੁਭਾਅ ਦਾ ਹਿੱਸਾ ਬਣਾਏਗਾ। ਇਸੇ ਕਰਕੇ ਗੁਰਬਾਣੀ ਦੇ ਸੰਬੰਧ ਵਿੱਚ ਸਤਿਗੁਰੂ ਨੇ ਬਚਨ ਕੀਤੇ, ਇਹ ਭੋਜਨ ਹੈ, ਜਾਂ ਕਿਤੇ ਕਿਹਾ ਇਹ ਪਾਣੀ ਹੈ। ਇਹ ਸ਼ਬਦ ਕਿਉਂ ਵਰਤਣੇ ਪਏ ਜਦਕਿ ਇਹ ਤੇ ਅੱਖਰ ਸਨ? ਇਹ ਸ਼ਬਦ ਇਸ ਗਿਆਨ ਵਾਸਤੇ ਕਿਉਂ ਵਰਤਣੇ ਪਏ? ਤੁਸੀਂ ਹਰ ਇੱਕ ਲਾਈਨ ਵਿੱਚ ਚਲੇ ਜਾਓ, ਕਿਸੇ ਪ੍ਰਕਾਰ ਦਾ ਵੀ ਗਿਆਨ ਹੈ, ਉਹ ਇਹ ਨਹੀਂ ਕਹਿਣਗੇ ਵੀ ਤੇਰਾ ਗਿਆਨ ਭੋਜਨ ਹੈ। ਕਿਸੇ ਬੰਦੇ ਨੇ ਪਾਇਲਟ ਬਣਨਾ, ਉਹਨੂੰ ਕਹਿਣਗੇ ਵੀ ਸਮਝ ਲੈ ਜਹਾਜ਼ ਕਿਵੇਂ ਚਲਾਈਦਾ, ਪਰ ਉਹਦੇ ਥੱਲੇ ਇਹ ਨਹੀਂ ਲਿਖਿਆ ਹੋਵੇਗਾ ਵੀ ਇਹ ਕੋਈ ਭੋਜਨ ਹੈ, ਇਹਨੂੰ ਖਾਣਾ ਪਏਗਾ। ਨਹੀਂ, ਉਹ ਇਕੱਲਾ ਗਿਆਨ ਹੈ, ਉਹ ਇਕੱਲੀ ਜਾਣਕਾਰੀ ਹੈ, ਉਹ ਸਿੱਖੇਗਾ, ਸਮਝੇਗਾ ਅਤੇ ਉਹ ਕੰਮ ਕਰੇਗਾ। ਪਰ ਇੱਥੇ ਗੁਰੂ ਸਾਹਿਬ ਨੇ ਕਿਹਾ ਵੀ ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ। ਇੱਥੇ ਖਾਣ ਦੀ ਗੱਲ, ਇੱਥੇ ਸਮਝਣ ਦੀ ਗੱਲ ਨਹੀਂ ਕਰੀ। ਜੇ ਕੋਈ ਖਾਏਗਾ ਪਹਿਲਾਂ, ਹਾਂ ਇਹ ਗੱਲ ਪੱਕੀ, ਇਹ ਖਾਣਾ ਬੁੱਧੀ ਦੁਆਰਾ ਪਏਗਾ, ਸੁਣਾਂਗੇ, ਸਮਝਾਂਗੇ ਅੱਖਰਾਂ ਨੂੰ ਕੀ ਕਿਹਾ ਜਾ ਰਿਹਾ। ਉਹ ਸਿਰਫ ਮੂੰਹ ਹੈ ਸਾਡਾ, ਅਤੇ ਜੇ ਕੋਈ ਬੰਦਾ ਮੂੰਹ ਦੇ ਵਿੱਚ ਭੋਜਨ ਪਾ ਕੇ ਚਬਾ ਕੇ ਵਾਪਸ ਕੱਢੀ ਜਾਏ, ਉਹਦੇ ਸਰੀਰ ਦਾ ਤੱਤ, ਉਹਦੇ ਸਰੀਰ ਦੀ ਖੁਰਾਕ ਉਹ ਕਦੀ ਨਹੀਂ ਬਣ ਸਕੇਗਾ, ਕਿਉਂਕਿ ਖਾਧਾ ਵਾਪਸ ਕਰ ਦਿੱਤਾ, ਖਾਧਾ ਫਿਰ ਮੂੰਹ ਵਿੱਚੋਂ ਬਾਹਰ ਕੱਢਤਾ। ਉਹ ਤਾਂ ਖਾਣਾ ਅਤੇ ਤਾਂ ਲਾਭਦਾਇਕ ਸੀ, ਉਹਨੂੰ ਚਬਾ ਕੇ ਅੰਦਰ ਲੈ ਕੇ ਜਾਂਦੇ ਅਤੇ ਉਹਨੇ ਸਰੀਰ ਦਾ ਅੰਗ ਬਣਨਾ ਸੀ। ਜੇ ਧਰਮ ਅਸੀਂ ਪੜ੍ਹ ਵੀ ਰਹੇ ਹਾਂ, ਅਸੀਂ ਅੱਖਰ ਵੀ ਸਿੱਖ ਰਹੇ ਹਾਂ, ਗਾ ਵੀ ਰਹੇ ਹਾਂ ਅਤੇ ਬੋਲ ਵੀ ਰਹੇ ਹਾਂ, ਸਾਡੀ ਜ਼ਿੰਦਗੀ ਵਿੱਚ ਅਸਰ ਨਹੀਂ ਕਰ ਰਿਹਾ, ਇਹਦਾ ਮਤਲਬ ਇਹ ਹੈ ਅਸੀਂ ਬੁੱਧੀ ਵਿੱਚ ਧਰਮ ਨੂੰ ਚਬਾਉਂਦੇ ਜ਼ਰੂਰ ਹਾਂ, ਪਰ ਚਬਾ ਕੇ ਫਿਰ ਬਾਹਰ ਕੱਢ ਦਿੰਦੇ ਹਾਂ, ਹਿਰਦੇ ਤੱਕ ਨਹੀਂ ਜਾਣ ਦਿੰਦੇ, ਅੰਦਰ ਨਹੀਂ ਜਾਣ, ਇਸ ਤਰ੍ਹਾਂ ਸੁੱਖ ਨਹੀਂ ਦਏ। ਇਸ ਕਰਕੇ ਗੁਰੂ ਸਾਹਿਬ ਨੇ ਕਿਹਾ ਇਹ ਇੱਕ ਭੋਜਨ ਹੈ, ਇਹ ਇੱਕ ਪਾਣੀ ਵਰਗਾ, ਇੱਕ ਅੰਮ੍ਰਿਤ ਵਰਗਾ। ਗੁਰਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਅਤੇ ਸਮੋਖ ਦੁਆਰ। ਪੀਣ ਦਾ, ਇਹ ਪੀਣ ਨਾਲ ਸੰਬੰਧਿਤ ਸ਼ਬਦ ਤਾਂ ਵਰਤੇ ਗਏ ਨੇ ਬਾਣੀ ਵਿੱਚ। ਇੱਥੋਂ ਤੱਕ ਗੁਰੂ ਸਾਹਿਬ ਨੇ ਇਸ ਚੀਜ਼ ਨੂੰ ਹੋਰ ਦ੍ਰਿੜ ਕਰਾਉਣ ਵਾਸਤੇ ਕਿਤੇ ਕਿਤੇ ਬਾਣੀ ਦੇ ਵਿੱਚ ਰੱਬ ਦੇ ਪਿਆਰ ਨੂੰ ਨਸ਼ੇ ਨਾਲ ਵੀ ਤੁਲਨਾ ਦੇ ਦਿੱਤੀ ਹੈ, ਭਾਵੇਂ ਕਿ ਜਾਇਜ਼ ਨਹੀਂ, ਧਰਮ ਦੇ ਵਿੱਚ ਨਸ਼ੇ ਦੀ ਗੱਲ ਜਾਇਜ਼ ਤਾਂ ਨਹੀਂ, ਪਰ ਗੁਰੂ ਸਾਹਿਬ ਨੂੰ ਕਹਿਣਾ ਪਿਆ ਵੀ ਇਹ ਵੀ ਇੱਕ ਨਸ਼ਾ ਹੈ, ਕਿਉਂਕਿ ਉਹਨਾਂ ਵੇਖਿਆ ਸੰਸਾਰ ਦੇ ਲੋਕ ਬਾਹਰ ਤਪਦੇ ਸਨ ਪਏ, ਬੁੱਧੀ ਦੀ ਤੱਕੜੀ 'ਤੇ ਤੋਲ ਤੋਲ ਕੇ ਚੀਜ਼ਾਂ ਨੂੰ ਗੱਲਾਂ ਚੇਤੇ ਕਰ ਲਈਆਂ, ਗੱਲਾਂ ਚੇਤੇ ਕਰਾ ਦਿੱਤੀਆਂ, ਉਹਨਾਂ ਚੀਜ਼ਾਂ ਦੇ ਵਿੱਚ ਸੰਸਾਰ ਦੇ ਅੱਗੇ ਤੁਰਨ ਵਾਲੇ ਵੀ ਫਸੇ ਸਨ ਅਤੇ ਪਿੱਛੇ ਵਾਲਿਆਂ ਨੂੰ ਵੀ ਉਹਨਾਂ ਫਸਾ ਦਿੱਤਾ, ਗੱਲਾਂ ਦੀ ਰਗੜਾ ਰਗੜਾਈ ਕਰ ਕਰ, ਗਿਆਨ ਯਾਦ ਕਰਾ ਦਿੱਤਾ, ਪਰ ਉਹਨਾਂ ਦੇ ਅੰਦਰ ਠੰਡ ਨਹੀਂ ਪਈ। ਉਹਦਾ ਹੀ ਵਰਣਨ ਅੱਜ ਭਾਈ ਗੁਰਦਾਸ ਜੀ ਕਰ ਰਹੇ ਨੇ ਕਿ ਇਹ ਮਾਰਗ ਸਿੱਧਾ ਨਹੀਂ, ਆਦਮੀ ਨੂੰ ਇਹਨਾਂ ਚੀਜ਼ਾਂ 'ਤੇ ਵਿਚਾਰ ਕਰਨੀ ਚਾਹੀਦੀ ਹੈ। ਜਿਹੜਾ ਸਾਡੇ ਜੀਵਨ ਨੂੰ ਤਬਦੀਲ ਨਹੀਂ ਕਰਦਾ। ਅਤੇ ਭਾਈ ਗੁਰਦਾਸ ਜੀ ਕਹਿ ਰਹੇ ਨੇ ਉਹ ਧਰਮ ਕਾਹਦਾ ਜਿਹੜਾ ਬੰਦੇ ਦੇ ਵਿੱਚੋਂ ਇਹ ਸੱਤ ਅੱਠ ਚੀਜ਼ਾਂ ਨੂੰ ਘਟਾਉਂਦਾ ਨਹੀਂ। ਉਹਨਾਂ ਦਾ ਇੱਥੇ ਪੌੜੀ ਵਿੱਚ ਨਾਮ ਲਿਆ। ਸਭ ਤੋਂ ਪਹਿਲਾਂ ਕਹਿੰਦੇ ਆਦਿ ਵਿਆਦ ਉਪਾਦ, ਇਹ ਤਿੰਨ ਚੀਜ਼ਾਂ ਘਟਣਗੀਆਂ ਉਸ ਨਾਮ ਦੇ ਨਾਲ। ਜਿਉਂ ਜਿਉਂ ਅੰਦਰ ਜਾਏਗਾ, ਤਿੰਨ ਪ੍ਰਕਾਰ ਦੇ ਰੋਗ ਨੇ ਆਦਿ, ਜਿਹੜੇ ਪਹਿਲਾਂ ਪੂਰਵਲੇ ਕੀਤੇ ਹੋਏ ਪਾਪ ਨੇ, ਉਹਨਾਂ ਵਿੱਚ ਕਮੀ ਆਏਗੀ। ਜਿਉਂ ਜਿਉਂ ਗੁਰੂ ਕਾ ਸ਼ਬਦ ਸਿੱਖ ਰਸਨਾ ਨਾਲ ਜਪੇਗਾ, ਉਹ ਦਵਾਈ ਬਣ ਕੇ ਉਹਦੇ ਅੰਦਰ ਜਾਏਗਾ ਅਤੇ ਇਹਨਾਂ ਰੋਗਾਂ ਨੂੰ ਮਿਟਾਏਗਾ। ਫਿਰ ਜੀਵਨ ਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਦੁਬਿਧਾ ਅਤੇ ਧਰੋਹ ਵਿਵਾਦ ਦੁੱਖ ਸੰਤਾਪ ਗਮ, ਇਹ ਚੀਜ਼ਾਂ ਭਾਈ ਗੁਰਦਾਸ ਜੀ ਕਹਿੰਦੇ ਵੀ ਜੇ ਕੋਈ ਬੰਦਾ ਗੁਰੂ ਦੇ ਮਾਰਗ 'ਤੇ ਚੱਲ ਰਿਹਾ ਅਤੇ ਉਹਦੀ ਜ਼ਿੰਦਗੀ ਦੇ ਵਿੱਚੋਂ ਕੱਟਣਗੀਆਂ ਜੇ ਉਹ ਪੂਰੀ ਤਰ੍ਹਾਂ ਪੂਰੇ ਗੁਰੂ ਦੇ ਮਾਰਗ 'ਤੇ ਜਾ ਰਿਹਾ, ਅਤੇ ਜੇ ਇਹ ਨਹੀਂ ਘਟਦੀਆਂ ਉਸੇ ਤਰ੍ਹਾਂ ਹੀ ਵੈਰ ਵਿਰੋਧ, ਉਸੇ ਤਰ੍ਹਾਂ ਹੀ ਧਰੋਹ, ਉਸੇ ਤਰ੍ਹਾਂ ਹੀ ਦੁਬਿਧਾ, ਅਤੇ ਫਿਰ ਸਮਝੋ ਵੀ ਆਪਾਂ ਨੂੰ ਸਹੀ ਮਾਰਗ ਨਹੀਂ ਮਿਲਿਆ। ਇਹ ਚੀਜ਼ਾਂ ਘਟਦੀਆਂ ਜਾਣਗੀਆਂ ਪਰ ਕੱਟਣਗੀਆਂ ਤਾਂ ਜੇ ਰਸਨਾ ਨਾਲ ਜਪਾਂਗੇ। ਇਸ ਕਰਕੇ ਕਬੀਰ ਜੀ ਨੇ ਕਿਹਾ ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰਬਾਰਾ। ਇਹ ਉਦੋਂ ਕਿਹਾ ਕਬੀਰ ਜੀ ਨੇ ਜਦੋਂ ਉੱਥੇ ਹਜ਼ਾਰਾਂ ਬੰਦੇ ਸਨ ਜਿਹੜੇ ਵੇਦ ਪੜ੍ਹਦੇ ਸਨ, ਪੁਰਾਣ ਪੜ੍ਹਦੇ ਸਨ, ਪਰ ਜਦੋਂ ਨਾਮ ਜਪਣ ਦੀ ਗੱਲ ਆਉਂਦੀ ਸੀ ਉਦੋਂ ਸੋਚਦੇ ਰਹਿੰਦੇ ਸਨ, ਕਿਉਂਕਿ ਉਹਨਾਂ ਨੂੰ ਵੀ ਸਾਡੇ ਵਾਂਗੂ ਭਰਮ ਪੈ ਗਿਆ ਸੀ ਵੀ ਨਾਮ ਜਪਣਾ ਚਾਹੀਦਾ ਕਿ ਨਹੀਂ। ਹਰ ਕਾ ਨਾਮ ਨਾ ਜਪਸ ਗਵਾਰਾ, ਗਵਾਰ ਦਾ ਅਰਥ ਹੈ ਮੂਰਖ। ਅਤੇ ਲੋਕ ਸੋਚਦੇ ਰਹਿੰਦੇ ਸਨ, ਕਰਦੇ ਵੀ ਸਨ ਛੱਡ ਦਿੰਦੇ ਸਨ, ਕਰਦੇ ਵੀ ਸਨ ਛੱਡ ਦਿੰਦੇ ਸਨ। ਜਿਵੇਂ ਸਵੇਰ ਦਾ ਹੁਕਮਨਾਮਾ ਸਾਹਿਬ ਸੀ, ਉਹਦੇ ਵਿੱਚ ਗੁਰੂ ਸਾਹਿਬ ਨੇ ਪਹਿਲਾ ਉਪਦੇਸ਼ ਹੀ ਦਿੱਤਾ ਸੀ ਵੀ ਰਸਨਾ ਤੇਰਾ ਉਹ ਸਾਧਨ ਹੈ ਜਿਹਦੇ ਨਾਲ ਤੂੰ ਅਕਾਲ ਪੁਰਖ ਦੇ ਚਰਨਾਂ ਨਾਲ ਜੁੜ ਸਕਣਾ। ਜੇ ਤੇਰੇ ਕੋਲ ਹੱਥ ਨਹੀਂ ਵਸਤੂ ਫੜੇਗਾ ਕਿਵੇਂ, ਜੇ ਤੇਰੇ ਕੋਲ ਰਸਨਾ ਨਹੀਂ ਸ਼ਬਦ ਨਹੀਂ ਤਾਂ ਤੇਰੀ ਸਾਂਝ ਰੱਬ ਨਾਲ ਨਹੀਂ ਬਣੇਗੀ। ਤੂੰ ਅਜੇ ਤੱਕ ਅੰਗ ਦੀ ਵਰਤੋਂ ਹੀ ਨਹੀਂ ਕੀਤੀ। ਰਸਨਾ ਗੁਣ ਗੋਪਾਲ ਨਿਤ ਗਾਇਨ, ਸ਼ਾਂਤ ਸਹਿਜ ਰਹੱਸ ਮਨ ਉਪਜਿਓ ਸਗਲੇ ਦੁੱਖ ਭਲਾਇਨ। ਰਸਨਾ ਉਹ ਇੰਦਰਾ ਹੈ, ਉਹ ਹਿੱਸਾ ਹੈ ਜੀਵਨ ਦਾ ਜਿਹਦੇ ਨਾਲ ਅਕਾਲ ਪੁਰਖ ਦੇ ਨਾਲ ਸਾਂਝ ਪਾਈ ਜਾ ਸਕਦੀ ਹੈ। ਅਤੇ ਕਬੀਰ ਜੀ ਕਹਿੰਦੇ ਨੇ ਕਿਉਂ ਫਿਰ ਸੋਚਦਾ ਰਹਿੰਦਾ, ਕਿਉਂਕਿ ਉਦੋਂ ਵੀ ਲੋਕ ਸੋਚਦੇ ਸਨ, ਅੱਜ ਵੀ ਸੋਚਦੇ ਨੇ ਬਈ ਜਪੀਏ ਪੜ੍ਹੀਏ ਬਾਣੀ ਕਿ ਨਾ। ਕਿਉਂਕਿ ਦੱਸਣ ਵਾਲਿਆਂ ਨੇ ਉਦੋਂ ਵੀ ਪੰਡਤਾਂ ਨੇ ਕਿਹਾ ਸੀ, ਉਦੋਂ ਵੀ ਪੰਡਤਾਂ ਨੇ ਕਿਹਾ ਸੀ ਕਿ ਤੁਹਾਨੂੰ ਆਪ ਵੇਦ ਪੜ੍ਹਨ ਦੀ ਲੋੜ ਨਹੀਂ, ਤੁਹਾਨੂੰ ਨਾਮ ਜਪਣ ਦੀ ਲੋੜ ਨਹੀਂ, ਅਸੀਂ ਜੋ ਬੈਠੇ ਹਾਂ ਕਰਨ ਵਾਲੇ। ਅਤੇ ਉਦੋਂ ਪੰਡਿਤ ਸਨ ਅਤੇ ਅੱਜ ਗਿਆਨਵਾਨ ਨੇ, ਅੱਜ ਵਿਚਾਰਕ ਨੇ, ਉਹ ਵੀ ਇਹ ਕਹਿੰਦੇ ਨੇ ਨਾਮ ਜਪਣਾ ਕਰਮ ਕਾਂਡ ਕੋਈ ਲੋੜ ਨਹੀਂ ਕਰਨ। ਜੋ ਪੰਡਿਤ ਕਰ ਰਿਹਾ ਸੀ ਉਹ ਅੱਜ ਗਿਆਨਵਾਨ ਕਰ ਰਹੇ ਨੇ। ਕਬੀਰ ਜੀ ਨੇ ਕਿਹਾ ਜਦੋਂ ਲੋਕਾਂ ਨੂੰ ਉਹਨਾਂ ਭਰਮਾ ਦਿੱਤਾ ਅਤੇ ਉਹਨਾਂ ਨੇ ਕਿਹਾ ਸੋਚਦੇ ਕਿਉਂ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰਬਾਰਾ। ਫਿਰ ਉਦਾਹਰਨ ਦਿੱਤੀ, ਕਹਿੰਦੇ ਜਿਹੜੀ ਥਾਂ 'ਤੇ ਹਨੇਰਾ ਹੈ ਉਸ ਹਨੇਰੇ ਨੂੰ ਇਕੱਲੀਆਂ ਗੱਲਾਂ ਨਾਲ ਨਹੀਂ ਖਤਮ ਕੀਤਾ ਜਾ ਸਕਦਾ, ਅੰਧਿਆਰੇ ਦੀਪਕ ਚਾਹੀਏ, ਉੱਥੇ ਤਾਂ ਦੀਵਾ ਬਾਲਣਾ ਹੀ ਪਏਗਾ। ਜੇ ਦੀਵਾ ਨਹੀਂ, ਇਕੱਲਾ ਦੀਵਾ ਆਪਾਂ ਕਹਿ ਦਈਏ, ਦੀਵੇ ਦੀ ਵਿਆਖਿਆ ਕਰ ਦਈਏ, ਕਿਹੜੀ ਮਿੱਟੀ ਦਾ ਬਣਿਆ, ਇਹਦੀ ਵੱਟੀ ਕਿੱਥੋਂ ਆਈ, ਇਹਦਾ ਤੇਲ ਕਿੱਥੋਂ ਆਇਆ, ਅੱਗ ਕਾਹਦੀ ਬਣਦੀ ਹੈ, ਚਾਨਣ ਇਸ ਤਰ੍ਹਾਂ ਦਾ ਹੁੰਦਾ, ਅਤੇ ਇਹਦੇ ਕੋਈ ਅਰਥ ਨਹੀਂ ਨਿਕਲਣਗੇ। ਉਹ ਦੀਵਾ ਲੈਣਾ ਪਏਗਾ, ਉਹਨੂੰ ਬਾਲਣਾ ਪਏਗਾ, ਜਦੋਂ ਬਲੇਗਾ ਤਾਂ ਹਨੇਰਾ ਚਲਾ ਜਾਏਗਾ। ਇਸੇ ਤਰ੍ਹਾਂ ਗੁਰਸਿੱਖ ਦੀ ਰਸਨਾ 'ਤੇ ਜਦੋਂ ਸ਼ਬਦ ਆਏਗਾ, ਉਹਦੇ ਘੱਟ ਵਿੱਚ ਉਹਦੇ ਹਿਰਦੇ ਦੇ ਵਿੱਚ ਇੱਕ ਜੋਤ ਜਗੇਗੀ। ਕਲਗੀਧਰ ਪਾਤਸ਼ਾਹ ਉਸੇ ਨੂੰ ਖਾਲਸਾ ਕਹਿੰਦੇ ਨੇ, ਜਿਹਦੇ ਬਾਰੇ ਉਹ ਕਹਿੰਦੇ ਨੇ ਪੂਰਨ ਜੋਤ ਜਪੈ ਨਿਸਬਾਸੁਰ। ਇਹ ਕਲਗੀਧਰ ਪਾਤਸ਼ਾਹ ਦੀ ਬਾਣੀ ਹੈ। ਪੂਰਨ ਜੋਤ, ਪੂਰਨ ਜੋਤ ਦਾ ਅਰਥ ਹੈ ਗੁਰੂ ਦਾ ਦਿੱਤਾ ਹੋਇਆ ਸ਼ਬਦ, ਨਾਮ ਦੀ ਦਾਤ। ਇੱਥੇ ਜੋਤ ਦੇ ਅਰਥ ਕੋਈ ਦੀਵਾ ਨਹੀਂ, ਜੋਤ ਨਾਲ ਤੁਲਨਾ ਵਾਰ ਵਾਰ ਤਾਂ ਦਿੱਤੀ ਗਈ ਹੈ ਬੰਦੇ ਨੂੰ ਸਮਝਾਉਣ ਵਾਸਤੇ। ਬਾਣੀ ਦੇ ਵਿੱਚ ਵਾਰ ਵਾਰ ਆਏਗਾ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਆ ਆਰਤੀ ਗੁਰੂ ਕੇ ਕੀਰਤਨੀਏ ਪੜ੍ਹਦੇ ਨੇ, ਉਹਦੇ ਵਿੱਚ ਆਉਂਦਾ ਜੋਤ ਲਾਏ ਜਗਦੀਸ਼ ਜਗਾਇਆ, ਕਿੰਨੇ ਸ਼ਬਦ ਨੇ, ਸਭ ਮੈਂ ਜੋਤ ਜੋਤ ਹੈ ਸੋਏ, ਇੱਥੋਂ ਭੁਲੇਖਾ ਪੈ ਜਾਂਦਾ ਵੀ ਉਹ ਜੋਤ ਕੋਈ ਬਾਹਰਲਾ ਦੀਵਾ ਹੋਵੇਗਾ। ਜੋਤ ਸ਼ਬਦ ਤਾਂ ਵਰਤਿਆ ਗਿਆ ਹੈ ਆਤਮਾ ਵਾਸਤੇ ਜਾਂ ਪਰਮਾਤਮਾ ਦੇ ਨਾਮ ਵਾਸਤੇ, ਕਿਉਂਕਿ ਜਿਵੇਂ ਦਾ ਸੁਭਾਅ ਜੋਤ ਦਾ ਹੈ ਉਵੇਂ ਦਾ ਹੀ ਸੁਭਾਅ ਨਾਮ ਦਾ ਹੈ। ਜੋਤ ਵਿੱਚ ਇੱਕ ਵਿਸ਼ੇਸ਼ਤਾ ਹੈ, ਉਹ ਕਿਹੜੀ ਵਿਸ਼ੇਸ਼ਤਾ? ਇੱਥੇ ਦੀਵਾ ਬਾਲਦੇ ਹੋ, ਥਾਂ ਮੈਲਾ, ਤੁਸੀਂ ਬਾਥਰੂਮ ਵਿੱਚ ਬਾਲਦੇ ਹੋ, ਉੱਥੇ ਲਾਈਟ ਲੱਗੀ ਹੈ। ਰਸੋਈ ਵਿੱਚ, ਡਰਾਇੰਗ ਰੂਮ ਵਿੱਚ ਲਾਈਟ ਜਗਾਓ, ਲਾਈਟ 'ਤੇ ਉਸ ਡਰਾਇੰਗ ਰੂਮ ਦਾ ਕੋਈ ਅਸਰ ਨਹੀਂ, ਉਹਨੇ ਮੈਲ ਹੀ ਨਹੀਂ ਹੋਣਾ। ਭਾਵੇਂ ਉਸ ਨੂੰ ਸਵੱਛ ਥਾਂ 'ਤੇ ਬਾਲ ਦਿਓ ਦੀਵੇ ਨੂੰ, ਭਾਵੇਂ ਮੈਲੇ ਥਾਂ 'ਤੇ ਬਾਲ ਦਿਓ, ਅੱਗ ਦੇ ਨੇੜੇ ਮਲੀਨਤਾ ਨਹੀਂ ਆ ਸਕਦੀ। ਇਹਦਾ ਭਾਵ ਹੈ ਵੀ ਜਿੱਥੇ ਪ੍ਰਭੂ ਦਾ ਨਾਮ ਹੋਵੇਗਾ ਉਹ ਇੱਕ ਦੀਵੇ ਵਰਗਾ ਹੈ, ਉੱਥੇ ਮਲੀਨਤਾ ਉਹਦੇ ਨੇੜੇ ਨਹੀਂ ਆ ਸਕਦੀ, ਉਹਦੇ ਵਿੱਚ ਸਵੱਛਤਾ ਹੈ। ਤਾਂ ਇਹ ਪਹਿਲਾ ਉਦਾਹਰਣ ਜੋਤ ਵਾਸਤੇ ਵਰਤਿਆ। ਦੂਸਰਾ, ਜੋਤ ਚਾਨਣ ਕਰਦੀ ਹੈ, ਪ੍ਰਭੂ ਦਾ ਨਾਮ ਮਨ ਵਿੱਚ ਪ੍ਰਕਾਸ਼ ਕਰਦਾ, ਵਿਸ਼ਵਾਸ ਪੈਦਾ ਕਰਦਾ, ਭਰੋਸਾ ਪੈਦਾ ਕਰਦਾ। ਇਤਿਹਾਸਿਕ ਉਦਾਹਰਣਾਂ ਜੋਤ ਦੀਆਂ ਤਾਂ ਦਿੱਤੀਆਂ ਗਈਆਂ, ਅਤੇ ਕਬੀਰ ਜੀ ਕਹਿੰਦੇ ਅੰਧਿਆਰੇ ਦੀਪਕ ਚਾਹੀਏ, ਇੱਕ ਵਸਤ ਅਗੋਚਰ ਲਈ ਹੈ, ਵਸਤ ਅਗੋਚਰ ਪਾਈ ਘੱਟ ਦੀਪਕ ਰਹਿਆ ਸਮਾਈ। ਉੱਥੋਂ ਪਤਾ ਲੱਗਾ ਵੀ ਸਾਡੇ ਹਿਰਦੇ ਦੇ ਅੰਦਰ ਇੱਕ ਦੀਵਾ ਸੀ, ਆਪਾਂ ਬਾਹਰਲੇ ਚਾਨਣ 'ਤੇ ਆਧਾਰਿਤ ਹੋ ਗਏ, ਬਾਹਰਲੀ ਦੁਨੀਆ ਨਾਲ ਜੁੜ ਕੇ ਸੁੱਖ ਨੂੰ ਲੱਭਣ ਦਾ ਯਤਨ ਕੀਤਾ। ਇਸ ਕਰਕੇ ਇੱਥੇ ਸ਼ਬਦਾਂ ਦੇ ਵਿੱਚ ਗੁਰੂ ਸਾਹਿਬ ਇੱਕ ਪਾਸੇ ਗਲਤ ਰਾਹ 'ਤੇ ਤੁਰੇ ਜਾਂਦੇ ਲੋਕਾਂ ਦਾ ਵਰਣਨ ਕਰਦੇ ਨੇ ਭਾਈ ਗੁਰਦਾਸ ਜੀ, ਅਤੇ ਇੱਕ ਪਾਸੇ ਪੂਰੇ ਗੁਰੂ ਦੀ ਉਦਾਹਰਨ ਦਿੰਦੇ ਨੇ। ਕਹਿਣ ਲੱਗੇ ਜੇ ਧਰਮੀ ਬਣਿਆ ਤਾਂ ਪੂਰੇ ਗੁਰੂ ਦੇ ਹੁਕਮ ਵਿੱਚ ਤੁਰ ਕੇ ਵੇਖ, ਰਾਹ ਲੱਭੇਗਾ, ਅਤੇ ਜੇ ਤੂੰ ਆਪਣਾ ਟਾਈਮ ਖਰਾਬ ਕਰਨਾ ਫਿਰ ਗੁਰੂ ਤੋਂ ਬਿਨਾਂ ਤੁਰ। ਦੋ ਹੀ ਰਾਹ ਨੇ। ਇੱਥੇ ਸਭ ਤੋਂ ਪਹਿਲੇ ਸ਼ਬਦ ਨੇ ਸਤਿਗੁਰ ਵੈਦ ਨਾ ਸੇਵਿਓ, ਰੋਗੀ ਵੈਦ ਨਾ ਰੋਗ ਮਿਟਾਵੈ। ਪੂਰੇ ਗੁਰੂ ਦੀ ਸੇਵਾ ਨਹੀਂ ਕੀਤੀ, ਜਿਹੜਾ ਕਿ ਸੰਪੂਰਨ ਵੈਦ ਸੀ ਅਤੇ ਠੀਕ ਦਵਾਈ ਦਿੰਦਾ ਅਤੇ ਠੀਕ ਸਲਾਹ ਦਿੰਦਾ, ਉਹ ਬੰਦੇ ਨੂੰ ਰਾਹ ਵਿੱਚ ਭਟਕਾਉਂਦਾ ਨਹੀਂ। ਉਹ ਨਹੀਂ ਕਹੇਗਾ ਬਈ ਮੈਂ ਇਕੱਲਾ ਤੇਰੇ ਸਿਰ 'ਤੇ ਹੱਥ ਰੱਖਾਂਗਾ, ਤੂੰ ਇਸ ਮੁੰਦਰੀ ਵਿੱਚ ਨਗ ਪਾ ਲੈ, ਤੂੰ ਆਹ ਕਰ ਲੈ, ਉਹ ਕਰ ਲੈ। ਗੁਰੂ ਗ੍ਰੰਥ ਸਾਹਿਬ ਜੀ ਕੁਝ ਨਹੀਂ ਕਹਿਣਗੇ, ਉਹ ਕਹਿਣਗੇ ਵੀ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹ, ਤੇਰੇ ਅੰਦਰ ਨਾਮ ਦੀ ਦਾਤ ਟਿਕੇਗੀ, ਸੇਵਾ ਕਰ, ਤੇਰੀ ਕਿਸਮਤ ਬਦਲੇਗੀ, ਅਤੇ ਫਿਰ ਜੋ ਕੁਝ ਤੈਨੂੰ ਚਾਹੀਦਾ ਉੱਥੋਂ ਮਿਲੇਗਾ। ਅਤੇ ਜਿਹੜਾ ਅਧੂਰਾ ਗੁਰੂ ਆਵੇਗਾ ਉਹਨੇ ਲੋਕਾਂ ਨੂੰ ਝੂਠੀਆਂ ਤਸੱਲੀਆਂ ਦੇਣੀਆਂ। ਅੱਜ ਇਸ ਜ਼ਮੀਨ 'ਤੇ ਨਕਲੀ ਗੁਰੂਆਂ ਦਾ ਬੋਲਬਾਲਾ ਕਿਉਂ ਹੈ? ਕਿਉਂਕਿ ਨਕਲੀ ਗੁਰੂ ਆਪਣੇ ਕੋਲ ਆਉਣ ਵਾਲੇ ਬੰਦਿਆਂ ਦੇ ਮਨ ਦੀ ਬੁਝਾਰਤ ਬੁੱਝ ਲੈਂਦਾ ਵੀ ਇਹਦਾ ਮੋਹ ਕਿਹੜੀ ਚੀਜ਼ ਨਾਲ ਹੈ। ਉਹ ਗੱਲ ਹੀ ਉੱਥੋਂ ਸ਼ੁਰੂ ਕਰੇਗਾ, ਤੇਰਾ ਕੀ ਹਾਲ ਹੈ, ਤੇਰਾ ਕਾਰੋਬਾਰ ਕਿੱਦਾਂ। ਉਹਨੂੰ ਪਤਾ ਇਸ ਬੰਦੇ ਨੂੰ ਫਸਾਉਣਾ ਕਿਵੇਂ, ਕਿਹੜੀਆਂ ਗੱਲਾਂ ਨਾਲ ਫਸ ਸਕਦਾ ਹੈ, ਉੱਥੇ ਗਿਆਨ ਦੀ ਗੱਲ ਨਹੀਂ ਕਰੇਗਾ। ਉਹਦੇ ਜਿਵੇਂ ਉਹਦੀ ਵਾਸ਼ਨਾ, ਜਿਵੇਂ ਦਾ ਉਹਦਾ ਮੋਹ ਹੈ, ਉਹਦੀ ਵਿਆਖਿਆ ਕਰੇਗਾ, ਅਤੇ ਉਹਨੂੰ ਉਹਦਾ ਗੁਰੂ ਮਿਲ ਜਾਏਗਾ, ਉਹਨੂੰ ਰਾਹ ਮਿਲ ਜਾਏਗਾ ਵੀ ਮੈਨੂੰ ਤਾਂ ਇਸ ਤਰ੍ਹਾਂ ਦਾ ਬੰਦਾ ਚਾਹੀਦਾ ਸੀ ਜਿਹੜਾ ਮੇਰੇ ਬਿਜ਼ਨਸ ਦੀ ਗੱਲ ਕਰੇਗਾ। ਉਹ ਕਹੇਗਾ ਤੇਰਾ ਦੁੱਖ ਖਤਮ ਕਰ ਦਿਆਂਗੇ, ਪਰਵਾਹ ਨਾ ਕਰ, 24 ਘੰਟਿਆਂ ਵਿੱਚ ਸਾਰਾ ਹੱਲ। ਇੰਨਾ ਝੂਠ ਚੱਲੇਗਾ ਉੱਥੇ, ਕਿਉਂਕਿ ਜਿਹੜਾ ਜਾਣ ਵਾਲਾ ਹੈ ਉਹ ਮੋਹ ਵਿੱਚ ਫਸਿਆ, ਉਹਨੂੰ ਤਾਂ ਸ਼ਬਦ ਚਾਹੀਦੇ ਨੇ ਵੀ ਤੇਰਾ ਹੱਲ ਹੋ ਜਾਏਗਾ, ਹੋਣਾ ਹੈ ਕਿ ਨਹੀਂ ਹੋਣਾ। ਅੱਜ ਤੋਂ ਜਦੋਂ ਦੀ ਦੁਨੀਆ ਬਣੀ ਉਦੋਂ ਦਾ ਨਹੀਂ ਹੋਇਆ ਲੋਕਾਂ ਦਾ ਇਸ ਕੰਮ ਦੇ ਨਾਲ, ਕਾਰਜ ਰਾਸ ਨਹੀਂ ਆਇਆ। ਪਰ ਜਦੋਂ ਪੂਰੇ ਗੁਰੂ ਕੋਲ ਆਵਾਂਗੇ ਅਤੇ ਸਤਿਗੁਰੂ ਕਹਿਣਗੇ ਕਾਰਜ ਤੇਰੇ ਰਾਸ ਹੋਣਗੇ, ਪਰ ਥਿਰ ਘਰ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਥਿਰ ਘਰ, ਥਿਰ ਦਾ ਮਤਲਬ ਹੁੰਦਾ ਟਿਕਾ। ਥਿਰ ਘਰ ਦੇ ਅਰਥ, ਵੈਸੇ ਸ਼ਬਦ ਬੜਾ ਪੜਿਆ ਜਾਂਦਾ ਪਰ ਇਹਦੇ ਅੱਖਰਾਂ ਵੱਲ ਧਿਆਨ ਦੇਣਾ, ਇਹਦੇ ਅਰਥਾਂ ਵੱਲ ਵੇਖਣਾ। ਥਿਰ ਘਰ ਦਾ ਮਤਲਬ ਇਹ ਸੀ, ਅਸੀਂ ਇਹ ਤਾਂ ਪੰਕਤੀ ਧਿਆਨ ਨਾਲ ਸੁਣਦੇ ਹਾਂ ਵੀ ਸਤਿਗੁਰ ਤੁਮਰੇ ਕਾਜ ਸਵਾਰੇ, ਅਤੇ ਥਿਰ ਘਰ ਦੇ ਅਰਥ ਅਸੀਂ ਕੱਢ ਲੈਂਦੇ ਹਾਂ ਆਪਣਾ ਘਰ ਜਿਹੜਾ ਬਾਹਰ ਇੱਟਾਂ ਦਾ ਬਣਿਆ। ਥਿਰ ਘਰ ਦਾ ਮਤਲਬ ਹੈ ਵਿਸ਼ਵਾਸ ਦੇ ਘਰ ਵਿੱਚ ਆ, ਤੇਰੇ ਸਤਿਗੁਰੂ ਨੇ ਤੈਨੂੰ ਜੋ ਕੁਝ ਕਿਹਾ ਉਹਨੂੰ ਸੱਤ ਸੱਤ ਕਰਕੇ ਪ੍ਰਵਾਨ ਕਰ ਲੈ, ਆਪਣੇ ਮਨ ਨੂੰ ਉਹਦੇ ਉੱਤੇ ਪੂਰੀ ਤਰ੍ਹਾਂ ਟਿਕਾ ਦੇ, ਗੁਰੂ 'ਤੇ ਸ਼ੰਕਾ ਨਾ ਕਰੀ। ਜਿਹੜੇ ਸਿੱਖ ਨੇ ਕਦੀ ਭਰੋਸਾ, ਜਿਹਦਾ ਕੰਮ ਹੈ ਹੁਕਮ ਮੰਨਣਾ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮ ਹੈ ਕਾ ਮਹਿਲ ਪਾਏ ਸੀ। ਥਿਰ ਘਰ ਬਹਿਣ ਦੇ ਅਰਥ ਇਹ ਨਹੀਂ ਸਨ ਜੋ ਅਸੀਂ ਸਮਝ ਲਏ ਨੇ, ਹਰ ਇੱਕ ਚੀਜ਼ ਦੀਆਂ ਗਲਤ ਵਿਆਖਿਆਵਾਂ ਸਾਡੇ ਦਿਮਾਗ ਵਿੱਚ ਪੈ ਚੁੱਕੀਆਂ। ਅਸੀਂ ਆਪਣੇ ਢੰਗ ਨਾਲ ਪੋਲੇ ਪੋਲੇ ਗਿਆਨ ਨਾਲ ਜ਼ਿੰਦਗੀ ਦਾ ਆਨੰਦ ਮਾਣ ਰਹੇ ਹਾਂ, ਅਤੇ ਜਿਹੜਾ ਗਿਆਨ ਅਧੂਰਾ ਹੈ ਉਹ ਸਾਨੂੰ ਵੀ ਅਧੂਰਾ ਹੀ ਰੱਖੇਗਾ। ਜੇ ਪ੍ਰਸ਼ਾਦਾ ਹੀ ਕੱਚਾ ਖਾ ਲਿਆ ਤਾਂ ਉਹਨੇ ਦਰਦ ਹੀ ਕਰਨਾ ਸਰੀਰ ਵਿੱਚ ਜਾ ਕੇ। ਗਿਆਨ ਤਾਂ ਕੱਚਾ ਲੈ ਜਾਂਦੇ ਹਾਂ ਅਸੀਂ, ਕਿਉਂਕਿ ਉਹਦੇ ਨਾਲ ਸਾਡੀ ਸਾਂਝ ਹੈ। ਸਤਿਗੁਰੂ ਸਾਨੂੰ ਪੂਰੇ ਗਿਆਨ ਦੀ ਗੱਲ ਕਰਦੇ ਵੀ ਕਿਹੜੇ ਮਾਰਗ 'ਤੇ ਕਿਹੜੇ ਰਾਹ 'ਤੇ ਜਾਣਾ ਹੈ। ਅਧੂਰੇ ਗੁਰੂ ਨੇ ਸੰਸਾਰ ਦੇ ਵਿੱਚ, ਕਬੀਰ ਜੀ ਨੇ ਇੱਕ ਬੜਾ ਸਖਤ ਸਲੋਕ ਉਚਾਰਿਆ, ਮੈਂ ਆਪ ਜੀ ਨਾਲ ਸਾਂਝਾ ਕਰਦਿਆਂ, ਸੁਣਨਾ ਵੀ ਬੜਾ ਕਠਿਨ, ਬੋਲਣਾ ਵੀ ਬੜਾ ਕਠਿਨ। ਇੱਕ ਸਲੋਕ ਤੁਸੀਂ ਪੜ੍ਹੋਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਉਹ ਕਹਿੰਦੇ ਨੇ, ਕਿਉਂਕਿ ਕਬੀਰ ਜੀ ਨੂੰ ਉੱਥੋਂ ਦੇ ਕੱਚੇ ਨਕਲੀ ਇਸ ਤਰ੍ਹਾਂ ਦੇ ਪੰਡਤਾਂ ਨੇ, ਗੁਰੂਆਂ ਨੇ ਬਹੁਤ ਸਤਾਇਆ ਸੀ, ਇਸ ਕਰਕੇ ਉਹ ਬੜੀ ਤੇਜ਼ ਭਾਸ਼ਾ ਵਿੱਚ ਬੋਲਦੇ ਨੇ। ਕਬੀਰ ਜੀ ਦੀ ਬਾਣੀ ਤਲਵਾਰ ਵਰਗੀ ਕੱਟੀ ਜਾਂਦੀ ਹੈ। ਉਹਨਾਂ ਦਾ ਇੱਕ ਸਲੋਕ ਹੈ, ਕਬੀਰ ਮਾਏ ਮੁੰਡੋਂ ਤੇ ਗੁਰੂ ਕੀ ਜਾਂ ਤੇ ਭਰਮ ਨਾ ਜਾਏ, ਆਪ ਡੁੱਬੇ ਚਹੁ ਬੇਦ ਮੈਂ ਚੇਲੇ ਦੀਏ ਬਹਾਏ। ਮਾਏ ਮੁੰਡੋਂ, ਹੁਣ ਇੱਥੇ ਸਵਾਲ ਖੜ੍ਹਾ ਹੁੰਦਾ ਵੀ ਗੁਰੂ ਦੀ ਮਾਂ, ਜਿੱਥੇ ਵੀ ਜੇ ਕੋਈ ਚੰਗਾ ਆਦਮੀ ਪੈਦਾ ਹੋਇਆ ਤਾਂ ਮਾਂ ਦਾ ਨਾਲ ਜ਼ਰੂਰ ਨਾ ਆਉਂਦਾ, ਅਤੇ ਜੇ ਗਲਤ ਆਦਮੀ ਪੈਦਾ ਹੋਇਆ ਤਾਂ ਮਾਂ ਨੂੰ ਉੱਥੇ ਬੁਰਾ ਵੀ ਕਿਹਾ ਗਿਆ। ਬਾਣੀ ਦੇ ਵਿੱਚ ਦੋਵੇਂ ਪੱਖ ਨੇ। ਕਈ ਵਾਰੀ ਹੁਣ ਸਾਡੇ ਸੱਜਣ ਕੁਝ ਤੁਕਾ ਪੜ੍ਹ ਕੇ ਕਹਿ ਦਿੰਦੇ, ਕਿਉਂਕਿ ਇਹ ਤਰੀਕਾ ਮਨੋਵਿਗਿਆਨ, ਬੀਬੀਆਂ ਨੂੰ ਖੁਸ਼ ਕਰਨਾ ਹੋਵੇ ਤਾਂ ਕਹੀਏ ਜੀ ਬੀਬੀਆਂ ਬਾਰੇ ਇਸ ਤਰ੍ਹਾਂ ਦੇ ਸ਼ਬਦ ਲਿਖੇ ਹੋਏ ਨੇ ਗੁਰੂ ਗੋਬਿੰਦ ਸਿੰਘ ਦੀ ਬਾਣੀ ਵਿੱਚ। ਉਹ ਦੋ ਤਰ੍ਹਾਂ ਦੀਆਂ ਬੀਬੀਆਂ ਦਾ ਜ਼ਿਕਰ ਹੈ ਬਾਣੀ ਵਿੱਚ, ਇੱਕ ਤਰ੍ਹਾਂ ਦੀਆਂ ਨਹੀਂ। ਜਿਹਨੂੰ ਨਮਸਕਾਰ ਕੀਤੀ ਗਈ ਹੈ ਉਹ ਜਿਹੜਾ ਉਸ ਰੂਪ ਹੈ, ਉੱਥੇ ਸਤਿਗੁਰੂ ਕਹਿੰਦੇ ਨੇ ਤਿੰਨ ਧੰਨ ਜਣੇਂਦੀ ਮਾਓਂ ਆਏ ਸਫਲ ਸੇ। ਜੇ ਗੁਰੂ ਸਾਹਿਬ ਨੇ ਕਿਸੇ ਬੀਬੀ ਵਾਸਤੇ, ਭਾਈ ਗੁਰਦਾਸ ਜੀ ਨੇ ਕਿਹਾ ਵੀ ਮੇਰੀ ਧੀ ਹੈ, ਮੇਰੀ ਭੈਣ ਹੈ ਅਤੇ ਮੇਰੀ ਮਾਂ ਹੈ, ਉਸ ਬੀਬੀ ਦਾ ਸਰੂਪ ਵੀ ਨਾਲ ਲਿਖਿਆ। ਸਾਰੀਆਂ ਨਹੀਂ ਉੱਥੇ ਧੀਆਂ ਭੈਣਾਂ, ਧਿਆਨ ਰੱਖਣਾ। ਇਹ ਸਾਨੂੰ ਨਿਖੇੜਨਾ ਪਏਗਾ, ਇਹ ਭਰਮ ਹੈ ਸਾਡਾ। ਜਦੋਂ ਭਾਈ ਗੁਰਦਾਸ ਜੀ ਕਹਿੰਦੇ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ, ਉੱਥੇ ਇਹ ਵੀ ਵੇਖਣਾ ਪਏਗਾ ਭੈਣ ਦਾ ਸਰੂਪ ਕਿਹੜਾ ਹੈ, ਤਸਵੀਰ ਕਿਵੇਂ ਦੀ ਹੈ, ਮਾਂ ਦਾ ਸਰੂਪ ਕਿਵੇਂ ਦਾ ਹੈ। ਉਹਨੂੰ ਸਿੱਖ ਮਾਂ ਕਿਵੇਂ ਕਹਿ ਸਕਦਾ ਜਿਹੜੀ ਉਮਰ ਤੋਂ ਜ਼ਿਆਦਾ ਹੈ, ਜਿਹਦਾ ਨਾ ਰਹਿਣ ਗੁਰਮਤ ਦੇ ਅਨੁਸਾਰ, ਨਾ ਪਹਿਨਣ, ਨਾ ਵੇਖਣਾ, ਨਾ ਸੁਣਨਾ, ਨਾ ਬੋਲਣਾ, ਨਾ ਖਾਣਾ, ਉਹਨੂੰ ਮਾਂ ਕਹਿ ਸਕਦਾ ਸੀ? ਇਹ ਗਲਤ ਹੈ ਬਿਲਕੁਲ। ਜਦੋਂ ਕਿਸੇ ਚੀਜ਼ ਦੀ ਵਿਆਖਿਆ ਹੁੰਦੀ ਹੈ ਨਾਲ ਉਹਦੀ ਕੁਆਲਿਟੀ ਦੀ ਵਿਆਖਿਆ ਕੀਤੀ ਗਈ ਹੈ, ਅਤੇ ਸਾਡੇ ਲੋਕ ਇੱਕੋ ਤੁੱਕ ਨੂੰ ਤੁਰੀ ਜਾਂਦੇ ਨੇ, ਬਸ ਸੋ ਕਿਉਂ ਮੰਦਾ ਆਖੀਆ ਜਿਤ ਜੰਮੈ ਰਾਜਾਨ, ਸੋ ਕਿਉਂ ਮੰਦਾ ਆਖੀਆ। ਜਿੱਥੇ ਆਦਮੀ ਦੇ ਕਰਮ ਮੰਦੇ ਨੇ ਉਹ ਭਾਵੇਂ ਮਨੁੱਖ ਹੈ ਅਤੇ ਭਾਵੇਂ ਇਸਤਰੀ ਹੈ, ਉਹਨਾਂ ਦੋਵਾਂ ਨੂੰ ਗੁਰਮਤ ਵਿੱਚ ਪ੍ਰਵਾਨ ਨਹੀਂ ਕੀਤਾ ਗਿਆ, ਉਹਨਾਂ ਵਾਸਤੇ ਸ਼ਬਦ ਨਹੀਂ ਹਨ, ਪਰ ਅਸੀਂ ਸਾਰਿਆਂ ਨੂੰ ਇੱਕੋ ਰਸੇ 'ਤੇ ਬੰਨ੍ਹ ਦਿੱਤਾ। ਇੱਕ ਪਾਸੇ ਮਾਂ ਨੂੰ ਨਮਸਕਾਰ, ਇੱਕ ਪਾਸੇ ਬੀਬੀ ਭਾਗੋ ਨੂੰ ਨਮਸਕਾਰ, ਇੱਕ ਪਾਸੇ ਮਾਤਾ ਖੀਵੀ ਨੂੰ ਨਮਸਕਾਰ, ਬੇਬੇ ਨਾਨਕੀ ਨੂੰ, ਅਤੇ ਜਦੋਂ ਦੂਸਰਾ ਪਾਸਾ ਆਉਂਦਾ ਇਸਤਰੀ ਆਪਣੇ ਧਰਮ ਨੂੰ ਛੱਡ ਕੇ ਬਾਹਰ ਗਈ ਹੈ, ਅਤੇ ਉਹਦੇ ਵਾਸਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਵੱਖਰਿਆ ਹੈ। ਉਹਦੇ ਵਾਸਤੇ ਕਬੀਰ ਜੀ ਕਹਿੰਦੇ ਨੇ, ਸ਼ਬਦ ਵਰਤੇ ਗਏ ਨੇ, ਉਹ ਕਹਿੰਦੇ ਨੇ, ਵੈਸ਼ਨੋ ਕੀ ਕੂਕਰ ਭਲੀ, ਸਾਕਤ ਕੀ ਬੁਰੀ ਮਾਏ। ਇਹ ਵੀ ਤਾਂ ਮਾਂ ਹੀ ਹੈ ਨਾ। ਸਾਨੂੰ ਇਹ ਭੁਲੇਖਾ ਪੈ ਗਿਆ, ਔਰ ਅਸੀਂ ਲੋਕਾਂ ਦੀ ਵੋਟਿੰਗ, ਅਸੀਂ ਧਰਮ ਨੂੰ ਇਸ ਰਾਹ 'ਤੇ ਤੋਰ ਦਿੱਤਾ ਵੀ ਕਿੰਨੇ ਲੋਕਾਂ, ਜ਼ਿਆਦਾ ਲੋਕਾਂ ਨੂੰ ਖੁਸ਼ ਕਰਨਾ ਹੈ, ਭਾਵੇਂ ਉਹ ਕਿਵੇਂ ਦੇ ਨੇ, ਸੱਚ ਨਹੀਂ ਕਹਿਣਾ। ਔਰ ਜਿਸ ਜਿਸ ਧਰਮ ਦੇ ਵਿੱਚ ਇਹ ਪ੍ਰਵਿਰਤੀ ਚੱਲੀ, ਉਹਦੇ ਵਿੱਚ ਗੰਦਗੀ ਵਧੀ ਹੈ। ਜਦੋਂ ਲੋਕਾਂ ਨੂੰ ਖੁਸ਼ ਕਰਨਾ, ਸੱਚਾਈ ਨੂੰ ਪੇਸ਼ ਨਹੀਂ ਕਰਨਾ, ਇਹ ਤਾਂ ਗੁਰੂ ਨਾਨਕ ਸਾਹਿਬ ਵੀ ਕਰ ਸਕਦੇ। ਅੱਜ ਤਾਂ ਇਹ ਦੌੜ ਲੱਗੀ ਸਾਡੇ ਵਿੱਚ ਹੀ, ਲੱਗ ਗਈ ਬਾਹਰ ਥੋੜ੍ਹੀ, ਸਾਡੇ ਡੇਰਿਆਂ ਵਿੱਚ ਲੱਗੀ ਹੋਈ। ਉਹ ਕਹਿੰਦੇ ਵੀ ਲੋਕ ਕਿੰਨੇ ਇਕੱਠੇ ਹੋਏ ਸਨ, ਲੋਕ ਕਿੰਨੇ ਇਕੱਠੇ ਹੋਏ ਸਨ, ਇਹ ਨਹੀਂ ਵੀ ਕਿਵੇਂ ਦੇ ਸਨ, ਉਹਨਾਂ ਨੂੰ ਕੁਝ ਕਿਹਾ ਵੀ ਹੈ ਕਿ ਨਹੀਂ। ਕਹਿੰਦੇ ਜੀ ਫਲਾਣੇ ਥਾਂ 'ਤੇ ਬੜੇ ਲੋਕ ਇਕੱਠੇ ਹੋਏ, ਬੜੇ, ਕਿਸੇ ਨੂੰ ਕਿਹਾ ਵੀ ਸਿੱਖੀ ਧਾਰਨ ਕਰੋ, ਸੱਚ ਦੀ ਗੱਲ ਕੀਤੀ, ਨਹੀਂ, ਜਿਵੇਂ ਦੇ ਤੁਸੀਂ ਹੋ ਉਵੇਂ ਪ੍ਰਵਾਨ ਹੈ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਇਹ ਸ਼ਬਦ ਪੜ੍ਹ ਦਿੱਤਾ ਉਹਨਾਂ 'ਤੇ। ਪਰ ਇਹ ਸ਼ਬਦ ਦੇ ਅਖੀਰ 'ਤੇ ਜਾ ਕੇ ਇਹ ਨਹੀਂ ਪੜ੍ਹਿਆ ਵੀ ਹੁਕਮ ਪਛਾਣੇ ਸੋ ਇੱਕੋ ਜਾਣੇ, ਬੰਦਾ ਕਹੀ ਹੈ ਸੋ ਹੀ ਬੰਦਾ ਹੈ ਕੌਣ ਹੈ, ਉਹਦੀ ਵਿਆਖਿਆ ਕੀ ਬੰਦੇ ਦੀ। ਬੰਦੇਦਾਰ ਤੇ ਹੁਕਮ ਵਿੱਚ ਰਹਿੰਦਾ ਹੈ, ਬੰਦਗੀ ਕਰਦਾ ਹੈ। ਉਹਨਾਂ ਬੰਦਿਆਂ ਨੂੰ ਕੇਵਲ ਅੱਲਾ ਨੂਰ ਪਾਇਆ, ਦੂਜਿਆਂ ਲਈ ਨਹੀਂ ਹੈ। ਇਸ ਲਈ ਇਹ ਵਖਰੇਵਾਂ ਸਾਡੇ ਵਿੱਚ, ਅਸੀਂ ਗਲਤ ਪਰਿਭਾਸ਼ਾ ਕੀਤੀ ਇਸ ਚੀਜ਼। ਤਾਂ ਇੱਕ ਪਾਸੇ ਉਸ ਮਾਂ ਨੂੰ ਕਿਹਾ ਗਿਆ ਨਮਸਕਾਰ, ਤਿੰਨ ਧੰਨ ਜਣੇ ਦੀ ਮਾਂ ਆਏ ਸਫਲ ਸੇ, ਬਾਬਾ ਫਰੀਦ ਸਾਹਿਬ ਕਹਿੰਦੇ। ਉਸ ਮਾਂ ਨੂੰ ਨਮਸਕਾਰ ਕੀਤਾ ਗਿਆ, ਧੰਨ ਧੰਨ ਪਿਤਾ, ਧੰਨ ਧੰਨ ਗੁਰ, ਧੰਨ ਧੰਨ ਸੋ ਜਨਨੀ ਜਿਨੇ ਗੁਰੂ ਜਣਿਆ ਮਾਏ। ਨਮਸਕਾਰ ਉਸ ਮਾਂ ਨੂੰ ਕੀਤੀ ਗਈ, ਕਿਉਂਕਿ ਉਸ ਮਾਂ ਨੇ ਇੱਕ ਐਸੇ ਸਰੂਪ ਨੂੰ ਇਸ ਧਰਤੀ 'ਤੇ ਉਤਾਰਿਆ ਹੈ ਜਿਹਨੂੰ ਵੇਖ ਕੇ ਜੀਵਨ ਦੀ ਜਾਂਚ ਆਉਂਦੀ ਹੈ, ਰਾਹ ਲੱਭਦਾ। ਮਾਂ ਬਹੁਤ ਵੱਡਾ ਦਰਵਾਜ਼ਾ। ਅਸੀਂ ਬੜੀਆਂ ਗੱਲਾਂ ਕੀਤੀਆਂ ਨੇ, ਬੀਬੀ ਪੰਜ ਪਿਆਰਿਆਂ ਵਿੱਚ ਚਾਹੀਦੀ ਹੈ, ਇਹ ਵਿਤਕਰਾ ਹੈ, ਪਰ ਸਾਧ ਸੰਗਤ ਜੀ ਮਾਂ ਉਹਨਾਂ ਤੋਂ ਵੀ ਵੱਡੀ ਹੈ। ਖਿਆਲ ਰੱਖਣਾ, ਪੰਜ ਪਿਆਰੇ ਬਾਅਦ ਵਿੱਚ ਆਏ ਨੇ, ਪੰਜ ਪਿਆਰਿਆਂ ਦੀ ਮਾਂ ਪਹਿਲਾਂ ਸੀ, ਉਹ ਮਾਂ ਵੱਡੀ ਉਹਨਾਂ ਤੋਂ। ਖਿਆਲ ਰੱਖਣਾ, ਗੁਰੂ ਬਾਅਦ ਵਿੱਚ ਆਏ ਨੇ, ਗੁਰੂ ਦੀ ਮਾਂ ਪਹਿਲਾਂ ਮੌਜੂਦ ਸੀ ਤਾਂ ਗੁਰੂ ਆਏ। ਅਤੇ ਇਸਤਰੀ ਨੂੰ ਤਾਂ ਉਹਨਾਂ ਤੋਂ ਵੀ ਵੱਡਾ ਅਹੁਦਾ ਦਿੱਤਾ ਗਿਆ, ਪਰ ਅਸੀਂ ਫਿਰ ਉਹਦੇ ਵਿੱਚ ਖਿੱਚਣ ਦਾ ਯਤਨ ਕੀਤਾ ਸਾਰੇ ਕੁਝ ਨੂੰ ਤੋੜ ਕੇ। ਇਹ ਸਾਡੀ ਉਹ ਜਿਹੜੀ ਤੱਕੜੀ ਹੈ ਨਾ ਅੰਦਰ, ਉਹਦਾ ਦਿਵਾਲਾ ਨਿਕਲ ਗਿਆ। ਅਸੀਂ ਵਿਚਾਰੇ ਨਹੀਂ ਵੀ ਗੁਰੂ ਸਾਹਿਬ ਸਾਡੇ ਤੋਂ ਘੱਟ ਸਿਆਣੇ ਸਨ, ਉਹਨਾਂ ਕਿਉਂ ਨਹੀਂ ਇਹ ਕੰਮ ਕੀਤਾ। ਅਸੀਂ ਨਵਾਂ ਰੂਲ ਚਲਾ ਦਿੱਤਾ, ਨਵੀਂ ਗੱਲ ਕੀਤੀ, ਪਰ ਸੱਚਾਈ ਕੀ ਸੀ? ਇਸਤਰੀ ਨੂੰ ਪੰਜ ਪਿਆਰਿਆਂ ਵਿੱਚ ਖਲੋਣ ਦੀ ਲੋੜ ਨਹੀਂ, ਉਹ ਤਾਂ ਪੰਜ ਪਿਆਰਿਆਂ ਦੀ ਜਨਨੀ ਹੈ ਅਤੇ ਮਾਂ ਵੱਡੀ ਹੈ ਉਹਨਾਂ ਤੋਂ, ਮਾਂ ਨੂੰ ਵਿਸ਼ੇਸ਼ਤਾ ਮਿਲੀ। ਮਾਂ ਵੱਡੀ ਹੈ, ਗੁਰੂ ਨਾਨਕ ਭਾਵੇਂ ਕਿੰਨੇ ਵੱਡੇ ਨੇ ਪਰ ਮਾਤਾ ਤ੍ਰਿਪਤਾ ਵੀ ਘੱਟ ਨਹੀਂ ਹੈ। ਜਿਹਨੇ ਜਨਮ ਦਿੱਤਾ, ਜਿਹਨੇ ਗੋਦ ਵਿੱਚ ਬਿਠਾਇਆ, ਜਿਹਨੇ ਦੁੱਧ ਪਿਆਇਆ ਗੁਰੂ ਨਾਨਕ ਨੂੰ, ਘੱਟ ਹੈ। ਇਸ ਲਈ ਮਾਂ ਦਾ ਅਹੁਦਾ ਉੱਚੀ ਥਾਂ 'ਤੇ ਰੱਖ ਕੇ ਇੱਕ ਪਾਸੇ ਉਹਨੂੰ ਨਮਸਕਾਰ ਕੀਤੀ ਗਈ ਹੈ ਅਤੇ ਇੱਕ ਪਾਸੇ ਕਬੀਰ ਜੀ ਕਹਿੰਦੇ ਨੇ, ਕਬੀਰ ਮਾਏ ਮੁੰਡੋ ਤੇ ਗੁਰੂ ਕੀ ਜਾਂ ਤੇ ਭਰਮ ਨਾ ਜਾਏ, ਸਲੋਕਾਂ ਵਿੱਚ ਦਰਜ ਹੈ। ਇਹਦੇ ਅਰਥ ਥੋੜ੍ਹੇ ਜਿਹੇ ਕਠਿਨ ਨੇ। ਇਹਦੇ ਅਖਰੀ ਅਰਥ ਇਹ ਬਣਦੇ ਨੇ ਵੀ ਉਸ ਮਾਂ ਦਾ ਸਿਰ ਮੁੱਲ ਦੇਣਾ ਚਾਹੀਦਾ ਹੈ। ਤੁਸੀਂ ਪੜ੍ਹ ਸਕਦੇ ਹੋ ਸਾਰੇ ਟੀਕਿਆਂ ਵਿੱਚੋਂ, ਜਿਨਨੇ ਐਸੇ ਗੁਰੂ ਨੂੰ ਜਨਮ ਦਿੱਤਾ ਹੈ ਜਿਹਦੇ ਤੋਂ ਲੋਕਾਂ ਦਾ ਭਰਮ ਹਟਿਆ ਨਹੀਂ, ਲੋਕਾਂ ਨੂੰ ਭਰਮ ਵਿੱਚ ਉਹਨੇ ਪਾਇਆ ਹੈ, ਜਿਹਦੇ ਤੋਂ ਲੋਕਾਂ ਦੇ ਭੁਲੇਖੇ ਹਟੇ ਨਹੀਂ, ਉਹਨਾਂ ਲੋਕਾਂ ਨੂੰ ਭੁਲੇਖੇ ਵਿੱਚ ਪਾਇਆ ਜਿਹਨਾਂ ਤੋਂ ਲੋਕਾਂ ਦੇ ਅੰਦਰ ਵਿਸ਼ਵਾਸ ਨਹੀਂ ਜਾਗਿਆ, ਉਹਨਾਂ ਨੇ ਵਿਸ਼ਵਾਸ ਨੂੰ ਤੋੜਿਆ, ਰੱਬ ਤੋਂ ਦੂਰ ਕੀਤਾ, ਉਹਦੀ ਮਾਂ ਦਾ ਸਿਰ ਮੁੰਨ ਦੇਣਾ ਚਾਹੀਦਾ। ਇਹ ਇਹਦੇ ਅਖਰੀ ਅਰਥ ਨੇ, ਪਰ ਇਹ ਕਿਉਂ ਕਿਹਾ ਮੈਂ ਥੋੜ੍ਹਾ ਜਿਹਾ ਆਪ ਜੀ ਨੂੰ ਦੱਸ ਦਿਆਂ। ਪੁਰਾਣੇ ਸਮੇਂ ਦੇ ਵਿੱਚ ਇਹ ਰਵਾਇਤ ਸੀ, ਕਈ ਰਵਾਇਤਾਂ ਹਰ ਇੱਕ ਕੌਮ ਦੇ ਵਿੱਚ ਵੱਖਰੀਆਂ ਵੱਖਰੀਆਂ ਚੱਲਦੀਆਂ। ਭਾਰਤ ਦੀ ਸੰਸਕ੍ਰਿਤੀ ਵਿੱਚ ਇੱਕ ਰਵਾਇਤ ਚੱਲਦੀ ਸੀ ਕਿ ਜਦੋਂ ਕਿਸੇ ਇਸਤਰੀ ਦਾ ਪਤੀ ਚੜ੍ਹਾਈ ਕਰ ਜਾਂਦਾ ਸੀ ਨਾ, ਉਹਦਾ ਸਿਰ ਮੁੰਨ ਦਿੰਦੇ ਸਨ। ਕਿਤੇ ਕਿਤੇ ਤੁਸੀਂ ਵੇਖਿਆ ਹੋਣਾ, ਸਾਡੇ ਵਿੱਚ ਵੀ ਰਵਾਇਤ ਸੀ, ਹੁਣ ਸ਼ਾਇਦ ਖਤਮ ਹੋ ਗਈ ਹੋਵੇ, ਕਈ ਥਾਵਾਂ 'ਤੇ ਰੌਲਾ ਪਿਆ। ਮੈਂ ਵੇਖਿਆ ਵੀ ਜਦੋਂ ਬੀਬੀ ਚੜ੍ਹਾਈ ਕਰਦੀ ਸੀ, ਉਹਦੇ ਸਿਰ ਦੀ ਇੱਕ ਲਿਟ ਕੈਂਚੀ ਨਾਲ ਕੱਟਦੇ ਸੀ ਅਡੋਲ, ਪਤਾ ਨਹੀਂ ਸੀ ਲੱਗਣ ਦਿੰਦੇ, ਹੁਣ ਤਾਂ ਹਟ ਗਿਆ। ਉਹ ਇਹਦਾ ਹੀ ਇੱਕ ਹਿੱਸਾ ਸੀ। ਮਾਂ ਦਾ ਸਿਰ ਮੁੰਨਣ ਦਾ ਮਤਲਬ ਇਹ ਸੀ, ਜਦੋਂ ਕੋਈ ਆਦਮੀ ਚੜ੍ਹਾਈ ਕਰ ਜਾਂਦਾ ਸੀ ਅਤੇ ਉਹਦੀ ਘਰਵਾਲੀ ਦਾ ਸਿਰ ਮੁੰਨ ਦਿੰਦੇ ਸਨ, ਅਤੇ ਇਹ ਨਿਸ਼ਾਨੀ ਦੱਸੀ ਜਾਂਦੀ ਸੀ ਵੀ ਇਹ ਹੁਣ ਵਿਧਵਾ ਹੋ ਗਈ ਹੈ, ਅੱਗੋਂ ਇਹਦੇ ਘਰ ਕੋਈ ਔਲਾਦ ਪੈਦਾ ਨਹੀਂ ਹੋਵੇਗੀ, ਇਹ ਨਿਸ਼ਾਨੀ ਦੱਸੀ ਜਾਂਦੀ ਸੀ, ਉਹ ਰਵਾਇਤ ਸੀ। ਇਹ ਨਹੀਂ ਮੈਂ ਕਹਿ ਰਿਹਾ ਵੀ ਗੁਰਮਤ ਇਹਦੇ ਨਾਲ ਸਹਿਮਤ ਹੈ, ਮੈਂ ਉਸ ਚੀਜ਼ ਦਾ ਹਵਾਲਾ ਦੇ ਰਿਹਾ। ਅੱਜ ਕੱਲ੍ਹ ਇਹ ਵੀ ਬੜਾ ਨੁਕਸ ਹੈ, ਜਿਹੜੀ ਚੀਜ਼ ਦਾ ਉਦਾਹਰਨ ਦਈਏ, ਉਹ ਕਹਿੰਦੇ ਮਨਮਤ ਕਿਉਂ ਕਹਿ ਰਹੇ ਹੋ, ਆਪਣਾ ਖਾਨਾ ਇੰਨਾ ਕੁ ਬੰਦ ਹੋ ਗਿਆ ਨਾ। ਉਹ ਤਾਂ ਕਿਹਾ ਗਿਆ ਵੀ ਉਸ ਵੇਲੇ ਇਹ ਦੱਸ ਦਿੱਤਾ ਜਾਂਦਾ ਸੀ ਸਮਾਜ ਦੇ ਵਿੱਚ ਵੀ ਇਹ ਅੱਜ ਤੋਂ ਬਾਅਦ ਇਹਦਾ ਪਤੀ ਨਹੀਂ, ਇਹ ਵਿਧਵਾ ਹੈ ਅਤੇ ਇਹਦੇ ਘਰ ਬੱਚਾ ਜਨਮ ਨਹੀਂ ਲਏਗਾ। ਅਤੇ ਕਬੀਰ ਜੀ ਇੱਥੇ ਉਦਾਹਰਨ ਤਾਂ ਦਿੰਦੇ ਨੇ, ਕਹਿੰਦੇ ਨੇ ਨਕਲੀ ਗੁਰੂ ਦੀ ਮਾਂ ਦਾ ਸਿਰ ਮੁੰਨ ਦਿਓ, ਕਿਉਂ? ਇਹਦਾ ਮਤਲਬ ਇਹ ਹੈ, ਉਹ ਇਸ਼ਾਰਾ ਕਰ ਰਹੇ ਨੇ ਵੀ ਇਹਦਾ ਪਿਤਾ ਮਰ ਜਾਏ, ਕਬੀਰ ਜੀ ਕਹਿ ਰਹੇ ਨੇ। ਕਿਉਂ? ਕਹਿੰਦੇ ਇੱਕ ਤਾਂ ਨਕਲੀ ਗੁਰੂ ਪੈਦਾ ਕੀਤਾ ਉਹਨੇ ਅਤੇ ਖਿਲਾਰੇ ਬੜੇ ਪਾਏ ਨੇ, ਕਿਤੇ ਹੋਰ ਨਾ ਜੰਮ ਪੈ ਕੋਈ, ਇਹਦਾ ਅਰਥ ਇਹ ਸੀ। ਭਾਵ ਅਰਥ ਧੁਨੀ ਦਿੱਤੀ ਗਈ, ਇਸ਼ਾਰਾ ਕੀਤਾ ਗਿਆ ਵੀ ਇੱਕ ਪੈਦਾ ਹੋਇਆ ਨਕਲੀ, ਉਹਨੇ ਕਿੰਨਾ ਝਗੜਾ ਕਰਾਇਆ, ਕਿੰਨੀ ਲੜਾਈ ਕਰਾਈ, ਲੋਕਾਂ ਨੂੰ ਭਰਮ ਵਿੱਚ ਪਾਇਆ, ਗਰੁੱਪ ਬਣਾਏ, ਪੜ੍ਹਾਇਆ ਆਪਸ ਵਿੱਚ, ਦੁਬਧਾ ਪਾਈ। ਕਹਿੰਦੇ ਇੱਕ ਜੰਮ ਪਿਆ, ਚਲੋ ਹੋਰ ਹੀ ਨਾ ਕੋਈ ਜਨਮ ਲਵੇ, ਪਿਛਲਾ ਤਾਂ ਇਹਦੇ ਨਾਲ ਤਾਂ ਨਜਿੱਠਾਂਗੇ ਹੁਣ ਜਿਵੇਂ ਦਾ ਹੈ। ਇਹ ਅਰਥ ਇਸ ਸਲੋਕ ਦਾ ਹੈ, ਕਬੀਰ ਮਾਏ ਮੁੰਡੋ ਤੇ ਗੁਰੂ ਕੀ ਜਾਂ ਤੇ ਭਰਮ ਨਾ ਜਾਏ, ਆਪ ਡੁੱਬੇ ਚਹੁ ਵੇਦ ਮਹਿ। ਇਹਦੇ ਵਿੱਚ ਵੀ ਇਸ਼ਾਰਾ ਹੈ ਕਿ ਵੇਦ ਨਾਲ ਤਰਿਆ ਵੀ ਜਾ ਸਕਦਾ, ਵੇਦ ਦਾ ਅਰਥ ਗਿਆਨ, ਤੇ ਚਾਰ ਵੇਦਾਂ ਦੇ ਗਿਆਨ ਦੇ ਕਹਿੰਦੇ ਵਿੱਚ ਡੁੱਬ ਗਏ, ਪਾਰ ਨਹੀਂ ਨਿਕਲੇ, ਉਹਦੇ ਵਿੱਚ ਵੇਦ ਦਾ ਨੁਕਸ ਨਹੀਂ। ਇੱਥੇ ਇਹ ਨਾ ਸਮਝਣਾ ਵੀ ਇਹ ਹਿੰਦੂ ਧਰਮ ਦੇ ਵੇਦਾਂ ਦੀ ਨਿਖੇਧੀ ਕੀਤੀ ਗਈ, ਅਸੀਂ ਇੱਕ ਪੱਖ ਨੂੰ ਫੜਨੇ, ਨਹੀਂ ਉਹਦੀ ਨਿਖੇਧੀ ਨਹੀਂ, ਵੇਦਾਂ ਦੀ ਗਲਤੀ ਵੱਲ ਇਸ਼ਾਰਾ ਨਹੀਂ ਕੀਤਾ ਗਿਆ। ਉੱਥੇ ਕਹਿ ਰਹੇ ਨੇ ਵੀ ਉਸ ਬੰਦੇ ਨੇ ਵੇਦਾਂ ਨੂੰ ਅੱਗੇ ਰੱਖ ਕੇ ਉਹਦੀ ਵਿਆਖਿਆ ਹੀ ਗਲਤ ਕਰ ਦਿੱਤੀ, ਆਪ ਵੀ ਡੁੱਬ ਗਿਆ ਅਤੇ ਜਿਹਨਾਂ ਨੂੰ ਸੁਣਾਈ ਉਹ ਵੀ ਵਿਚਾਰੇ ਡੁੱਬ ਗਏ, ਵਿੱਚ ਸਾਰਾ ਜੀਵਨ ਵਿਅਰਥ ਹੋ ਗਿਆ। ਤਾਂ ਇੱਥੇ ਉੱਧਰੋਂ ਜਿਹੜੇ ਭਾਈ ਗੁਰਦਾਸ ਜੀ ਨੇ ਸਾਨੂੰ ਸੁਚੇਤ ਕਰ ਰਹੇ ਨੇ ਵੀ ਪੂਰੇ ਗੁਰੂ ਦਾ ਉਪਦੇਸ਼ ਜਿਹੜਾ ਨਾ ਸ਼ੁੱਧ ਬਿਲਕੁਲ ਉਹ ਇੱਕੋ ਹੀ ਹੈ, ਹੋਰ ਕੋਈ ਭਰਮ ਨਹੀਂ ਉਹਦੇ ਵਿੱਚ। ਉਹਦੇ ਵਿੱਚ ਇਹ ਹੈ ਵੀ ਗੁਰੂ ਕੇ ਸ਼ਬਦ ਨੂੰ ਅਤੇ ਗੁਰੂ ਕੇ ਹੁਕਮ ਨੂੰ ਜ਼ਿੰਦਗੀ ਵਿੱਚ ਢਾਲਣਾ, ਉਹਨੂੰ ਪ੍ਰਵਾਨ ਕਰਨਾ, ਇਹ ਸਿੱਖ ਦਾ ਕਰਮ ਹੈ। ਉਹਨੇ ਦੋ ਅੰਗ ਵਰਤਣੇ ਨੇ, ਇੱਕ ਸਿਮਰਨ ਅਤੇ ਦੂਜਾ ਸੇਵਾ। ਭਰਮਾਂ ਵਿੱਚ ਨਹੀਂ ਪੈਣਾ, ਦੁਬਧਾ ਵਿੱਚ ਨਹੀਂ ਪੈਣਾ, ਵਿਵਾਦ ਵਿੱਚ ਨਹੀਂ ਪੈਣਾ। ਪਰ ਜਿਨ੍ਹਾਂ ਨੇ ਪੂਰੇ ਗੁਰੂ ਦੀ ਸੇਵਾ ਨਹੀਂ ਕੀਤੀ ਅਤੇ ਭਰਮ ਵਿੱਚ ਪੈ ਗਏ, ਉਹਨਾਂ ਦੇ ਰੋਗ ਨਹੀਂ ਹਟੇ। ਉਹ ਕਿਹੜੇ ਰੋਗ ਨੇ ਦੱਸ ਰਹੇ ਨੇ, ਸਤਿਗੁਰ ਵੇਦ ਵੈਦ ਨਾ ਸੇਵਿਓ। ਪੂਰੇ ਗੁਰੂ ਦੀ, ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਨਹੀਂ ਕੀਤੀ, ਭਾਵ ਅੰਦਰੂਨੀ ਸੇਵਾ ਦਾ ਅਰਥ। ਇਹ ਤਾਂ ਬਾਹਰਲੀ ਸੇਵਾ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਹਰੋਂ ਸੇਵਾ ਕਰਨੇ, ਸੇਵਾ ਦਾ ਅਰਥ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਕੋਈ ਸਾਨੂੰ ਡਾਇਰੈਕਸ਼ਨ ਦਿੱਤੀ ਗਈ, ਰਾਹ ਦੱਸਿਆ ਗਿਆ, ਹੁਕਮ ਕੀਤਾ ਗਿਆ, ਅਸੀਂ ਉਹਦੇ 'ਤੇ ਤੁਰੇ ਨਹੀਂ। ਰੋਗੀ ਵੈਦ ਨਾ ਰੋਗ ਮਿਟਾਵੇ, ਜਿਹੜੇ ਵੈਦ ਆਪ ਹੀ ਰੋਗੀ ਨੇ, ਪੁੱਠੇ ਰਾਹ 'ਤੇ ਚੱਲਣ ਵਾਲੇ ਧਰਮੀ ਬੰਦੇ ਨੇ, ਉਹ ਆਪ ਹੀ ਨਹੀਂ ਤਰੇ ਤਾਂ ਸਾਨੂੰ ਕਿਵੇਂ ਰਾਹ ਦੇਣਗੇ। ਫਿਰ ਕਹਿੰਦੇ ਕਾਮ ਕ੍ਰੋਧ ਵਿੱਚ ਲੋਭ ਮੋਹ, ਦੁਬਧਾ ਕਰ ਕਰ ਧਰੋਹ ਵਧਾਵੈ। ਉਹਨਾਂ ਦੇ ਉਪਦੇਸ਼ ਨੇ ਲੋਕਾਂ ਵਿੱਚ ਕਾਮ ਕ੍ਰੋਧ ਲੋਭ ਮੋਹ ਅਤੇ ਦੁਬਧਾ, ਦੁਬਧਾ ਦਾ ਮਤਲਬ ਹੈ ਬੇਵਿਸ਼ਵਾਸੀ, ਧਰੋਹ ਦਾ ਮਤਲਬ ਹੈ ਧੋਖਾ ਦੇਣਾ, ਇਹ ਰੋਗ ਉਹਨਾਂ ਵਿੱਚੋਂ ਹਟੇ ਨਹੀਂ। ਸਤਸੰਗਤ ਜੀ, ਸਿੱਖੀ ਦੇ ਵਿੱਚ ਸਿੱਖ ਸਿੱਖ ਦਾ ਵਿਸ਼ਵਾਸ ਪਾਤਰ ਹੋਵੇ, ਧੋਖਾ ਨਾ ਦੇ, ਇਹ ਸਭ ਤੋਂ ਵੱਡੀ ਮਰਿਆਦਾ ਹੈ। ਇਹ ਅੰਦਰਲੀ ਮਰਿਆਦਾ ਹੈ, ਕਿਸੇ ਨਾਲ ਧੋਖਾ ਨਹੀਂ ਕਰਨਾ, ਅੰਦਰ ਨੂੰ ਸ਼ੁੱਧ ਰੱਖਣਾ, ਸਿੱਧੇ ਰੱਖਣਾ, ਗੁਰੂ 'ਤੇ ਭਰੋਸਾ ਰੱਖਣਾ। ਅੱਜ ਕੱਲ੍ਹ ਕਹਿੰਦੇ ਨੇ ਵੀ ਸਿੱਧਾ ਆਦਮੀ ਕਾਮਯਾਬ ਨਹੀਂ ਹੁੰਦਾ, ਬਿਲਕੁਲ ਗਲਤ ਹੈ। ਤੁਸੀਂ ਭਰੋਸਾ ਕਰਕੇ ਵੇਖੋ ਗੁਰੂ 'ਤੇ, ਸਾਨੂੰ ਹੋਣ ਦੀ ਜਾਂਚ ਹੀ ਨਹੀਂ ਆਈ। ਗੁਰੂ ਸਾਹਿਬ ਕਹਿੰਦੇ ਤੂੰ ਸਿੱਧੇ ਰਾਹ 'ਤੇ ਤੁਰ, ਤੇਰੇ ਰਾਹ ਵਿੱਚ ਜਿਹੜੀ ਰੁਕਾਵਟ ਆ ਜਾਏਗੀ ਮੈਂ ਉਹਨੂੰ ਪੱਟ ਕੇ ਰੱਖ ਦਿਆਂਗਾ, ਪਰ ਆਪਾਂ ਤੂੰ ਉਸ ਮਾਰਗ ਦੇ ਉੱਤੇ ਪੂਰੇ ਨਹੀਂ ਆਇਆ ਜਾਂਦਾ। ਅਸੀਂ ਆਪ ਭਰਮ ਜਾਂਦੇ ਹਾਂ, ਦੁਬਧਾ ਵਿੱਚ ਪੈ ਜਾਂਦੇ ਹਾਂ, ਅਤੇ ਅਸੀਂ ਆਪ ਧੋਖਾ ਕਰਦੇ ਹਾਂ ਕਿਸੇ ਨਾਲ। ਅਤੇ ਜੀਵਨ ਇਸ ਤਰ੍ਹਾਂ ਦੀ ਚੀਜ਼ ਹੈ, ਜੋ ਚਾਹੀਦਾ ਉਹ ਦਿਓ, ਜ਼ਿੰਦਗੀ ਦਾ ਇੱਕ ਰੂਲ ਹੈ, ਜੋ ਚਾਹੀਦਾ ਇਹ ਬਿਲਕੁਲ ਸਾਫ਼ ਨਿਯਮ ਹੈ ਜ਼ਿੰਦਗੀ ਦਾ। ਉਹ ਕਹਿੰਦੇ ਜੋ ਚਾਹੀਦਾ ਉਹ ਦਿਓ, ਜੋ ਦਿਓਗੇ ਤੁਹਾਨੂੰ ਮਿਲ ਜਾਏਗਾ। ਸੁੱਖ ਚਾਹੀਦਾ ਸੁੱਖ ਦਿਓ, ਦੁੱਖ ਚਾਹੀਦਾ ਦੁੱਖ ਦਿਓ, ਕੰਡੇ ਚਾਹੀਦੇ ਨੇ ਕੰਡੇ ਖਿਲਾਰੋ ਦੂਜਿਆਂ ਦੇ ਰਾਹ ਵਿੱਚ, ਫੁੱਲ ਚਾਹੀਦੇ ਨੇ ਫੁੱਲ ਖਿਲਾਰੋ, ਜੋ ਕੁਝ ਅਸੀਂ ਚਾਹੁੰਦੇ ਹਾਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹ ਦੇ, ਉਹ ਵੰਡ, ਤੈਨੂੰ ਉਹ ਮਿਲ ਜਾਏਗਾ। ਅਤੇ ਭੁਲੇਖੇ ਵਿੱਚ ਨਾ ਰਵੀਂ, ਜੇ ਤੂੰ ਕੰਡੇ ਬੀਜੇ ਮੈਂ ਤੈਨੂੰ ਫੁੱਲ ਨਹੀਂ ਦੇਣੇ, ਇਸ ਤਰ੍ਹਾਂ ਦੀ ਕੋਈ ਰਵਾਇਤ ਨਹੀਂ ਸਿੱਖੀ ਦੇ ਵਿੱਚ। ਇਸ ਕਰਕੇ ਕਹਿੰਦੇ ਉਹ ਧਰੋਹ ਦੇ ਵਿੱਚ ਵੱਧ ਗਈਆਂ ਚੀਜ਼ਾਂ ਸਾਰੀਆਂ, ਇਹਦਾ ਮਤਲਬ ਉਹ ਗਿਆਨ ਗਲਤ ਸੀ, ਉਹ ਉਪਦੇਸ਼ ਹੀ ਗਲਤ ਸੀ। ਫਿਰ ਕਹਿੰਦੇ ਆਦਿ ਬਿਆਦ ਉਪਾਦ ਵਿੱਚ ਮਰ ਮਰ ਜੰਮੈ ਦੁੱਖ ਵਿਹਾਵੈ। ਗੁਰਬਾਣੀ ਨਹੀਂ ਪੜ੍ਹੀ, ਸਿਮਰਨ ਨਹੀਂ ਕੀਤਾ ਅਤੇ ਗੁਰੂ ਦੇ ਮਾਰਗ 'ਤੇ ਨਹੀਂ ਤੁਰਿਆ, ਹੋਰ ਹੋਰ ਕਰਮਾਂ ਵਿੱਚ, ਤੀਰਥਾਂ ਦੀਆਂ ਯਾਤਰਾਵਾਂ ਵਿੱਚ, ਫੋਕਟ ਕਰਮਾਂ ਵਿੱਚ ਫਸਿਆ ਰਿਹਾ, ਅਤੇ ਤਿੰਨ ਰੋਗ ਲੱਗੇ ਰਹੇ ਉਸਨੂੰ, ਆਦਿ ਪੁਰਾਣੀਆਂ ਬਿਮਾਰੀਆਂ, ਵਿਆਦ ਲੜਾਈ ਝਗੜੇ, ਅਤੇ ਉਪਾਦ ਸਰੀਰ ਦੇ ਰੋਗ, ਪੁਰਾਣੇ ਕਰਮਾਂ ਦੇ, ਇਹ ਤਿੰਨਾਂ ਰੋਗਾਂ ਵਿੱਚ ਫਸਿਆ ਰਿਹਾ, ਮਰ ਮਰ ਜਨਮਦਾ ਰਿਹਾ ਪਰ ਮੁਕਤ ਨਹੀਂ ਹੋਇਆ। ਕਹਿੰਦੇ ਆਵੈ ਚਾਹੇ ਭਵਾਈਐ ਭਵ ਜਲ ਅੰਦਰ ਪਾਰ ਨ ਪਾਵੈ। ਭਵ ਜਲ ਮੈਂ ਸਵੇਰੇ ਦੇ ਅਰਥ ਕੀਤੇ ਸੀ, ਤੁਸੀਂ ਸੁਣ ਸਕਦੇ ਹੋ। ਭਵ ਜਲ ਕੀ ਹੈ? ਡਰ ਦੀ ਦੁਨੀਆ, ਸ਼ੰਕੇ ਦੀ ਦੁਨੀਆ, ਚਿੰਤੇ ਵਿੱਚ, ਚਿੰਤਾ ਵਿੱਚ ਰਹਿਣਾ ਲਗਾਤਾਰ, ਇਸ ਤਰ੍ਹਾਂ ਆਉਣਾ ਜਾਣਾ, ਡਰ ਵਿੱਚ ਵਿਚਰਨਾ, ਸੰਸਿਆ ਵਿੱਚ ਜਿਉਣਾ, ਇਸ ਤਰ੍ਹਾਂ ਜ਼ਿੰਦਗੀ ਦਾ ਪਾਰਲਾ ਕੰਢਾ ਨਹੀਂ ਲੱਭਦਾ, ਪਾਰ ਨਾ ਪਾਵੇ। ਜ਼ਿੰਦਗੀ ਦੇ ਵਿੱਚ ਫੈਸਲਾ ਨਹੀਂ ਹੁੰਦਾ, ਸੰਪੂਰਨਤਾ ਨਹੀਂ ਆਉਂਦੀ। ਫਿਰ ਕਹਿੰਦੇ ਆਸਾ ਮਨਸਾ ਮੋਹਣੀ। ਆਹ ਦੋ ਚੀਜ਼ਾਂ ਨੇ ਬਹੁਤ ਖਤਰਨਾਕ, ਆਸਾ ਅਤੇ ਮਨਸਾ, ਇੱਛਾ ਰੱਖਣੀ, ਇੱਛਾ ਨੂੰ ਇੰਨਾ ਵਧਾ ਲੈਣਾ ਵੀ ਜਿਹੜੀ ਕਦੀ ਪੂਰੀ ਨਹੀਂ ਹੋ ਸਕਦੀ, ਉਹ ਦੁੱਖ ਦਾ ਬੀਜ ਹੈ। ਇੱਛਾ ਦਾ ਬਹੁਤ ਜ਼ਿਆਦਾ ਵੱਧ ਜਾਣਾ, ਆਸਾ ਦਾ ਬਹੁਤ ਜ਼ਿਆਦਾ ਵੱਧ ਜਾਣਾ। ਔਰ ਗੁਰੂ ਸਾਹਿਬ ਕਹਿੰਦੇ ਵੀ ਜਿਸ ਰੱਬ ਦੇ ਰਾਹ 'ਤੇ ਤੂੰ ਤੁਰਿਆ ਨਾ, ਅਤੇ ਕਿਸੇ ਨੇ ਪੁੱਛਿਆ ਉਹ ਦਰਵਾਜ਼ਾ ਖੁੱਲ੍ਹਦਾ ਨਹੀਂ, ਅਤੇ ਗੁਰੂ ਸਾਹਿਬ ਨੇ ਦੋ ਨਾਂ ਲਏ ਨੇ, ਕਹਿੰਦੇ ਉਹਦੇ ਦੋ ਤਾਕ ਨੇ ਉਸ ਦਰਵਾਜ਼ੇ 'ਤੇ, ਉਹ ਜੜੇ ਹੋਏ ਨੇ, ਉਹ ਖੁੱਲ੍ਹਦੇ ਨਹੀਂ। ਆਸਾ ਅੰਦੇਸ਼ਾ ਦੋਏ ਪੱਟ ਜੜੇ, ਪੱਟ ਦਾ ਅਰਥ ਦਰਵਾਜ਼ੇ, ਦੋ ਪੱਲੇ ਆਪਾਂ ਕਹਿ ਲੈਂਦੇ ਪੰਜਾਬੀ ਵਿੱਚ, ਜਿਵੇਂ ਆਹ ਦਰਵਾਜ਼ਾ, ਇਹਦੇ ਦੋ ਹਿੱਸੇ ਨੇ, ਆਸਾ ਅਤੇ ਅੰਦੇਸ਼ਾ। ਅੰਦੇਸ਼ਾ ਦੇ ਅਰਥ ਨੇ ਸ਼ੱਕ, ਡਰ। ਜਿੱਥੇ ਆਸਾ ਹੋਵੇਗੀ ਉੱਥੇ ਅੰਦੇਸ਼ਾ ਜ਼ਰੂਰ ਹੋਵੇਗਾ, ਉਹਦਾ ਪੁੱਤਰ ਹੀ ਹੈ। ਜਿਵੇਂ ਜਿੱਥੇ ਰੁੱਖ ਹੋਵੇਗਾ ਉੱਥੇ ਛਾਂ ਹੋਵੇਗੀ, ਜਿੱਥੇ ਇੱਛਾ ਬਹੁਤ ਲੰਮੀ ਹੋਵੇਗੀ ਉੱਥੇ ਡਰ ਹੋਵੇਗਾ, ਔਰ ਉਹ ਆਦਮੀ ਕਮਜ਼ੋਰ ਹੋਵੇਗਾ, ਉਹ ਕਿਤੇ ਵੀ ਡਿੱਗ ਸਕਦਾ, ਉਹ ਖਰੀਦਿਆ ਜਾ ਸਕਦਾ। ਆਹ ਵੱਡੇ ਵੱਡੇ ਜਿਹੜੇ ਸੰਘਰਸ਼ ਚੱਲਦੇ ਨੇ ਉਹਨਾਂ ਵਿੱਚ ਜਿਹੜੇ ਲੋਕ ਵਿਕ ਜਾਂਦੇ ਨੇ, ਕੌਣ ਨੇ? ਆਸਾ ਵਿੱਚ ਜਾਂਦੇ ਨੇ, ਸੰਸਾਰਕ ਇੱਛਾ ਹੁੰਦੀ। ਆਸਾ ਅੰਦੇਸਾ ਦੋਏ ਪੱਟ ਜੜੇ, ਰੱਬ ਦੇ ਰਾਹ ਵਿੱਚ ਇਹ ਦੋ ਦਰਵਾਜ਼ੇ ਜੜੇ ਹੋਏ ਨੇ, ਬੰਦ ਪਏ ਨੇ, ਲੰਘਿਆ ਨਹੀਂ ਜਾਂਦਾ ਉੱਥੋਂ। ਕਾਹਦੇ ਨਾਲ ਖੁੱਲ੍ਹਣਗੇ ਜੀ? ਕਹਿੰਦੇ ਗੁਰੂ ਸ਼ਬਦ ਖੁੱਲ੍ਹੀ ਜਾਏ, ਵਜਰ ਕਪਾਟ। ਇਹ ਬੜੇ ਸਖ਼ਤ ਦਰਵਾਜ਼ੇ ਨੇ ਦੋਵੇਂ, ਨਾ ਖੁੱਲ੍ਹਣੀ, ਗੁਰ ਸ਼ਬਦ ਖੁੱਲ੍ਹੀ ਜਾਏ, ਗੁਰੂ ਕੇ ਸ਼ਬਦ ਨਾਲ ਖੋਲ੍ਹੇ ਜਾਂਦੇ ਨੇ। ਅੱਗੇ ਕਹਿੰਦੇ ਆਸਾ ਮਨਸਾ ਮੋਹਣੀ, ਖਿੱਚ ਪਾਉਣ ਵਾਲੀ ਮਾਇਆ। ਤਾਮਸ, ਤਾਮਸ ਦਾ ਅਰਥ ਹੈ ਤਮਾ ਵਾਲਾ ਸੁਭਾਅ, ਤਾਮਸੀ ਸੁਭਾਅ, ਯਾਨੀ ਕਿ ਪਦਾਰਥ ਦੀ ਬਹੁਤੀ ਖਿੱਚ, ਉਹਨੂੰ ਤੀਜਾ ਗੁਣ ਕਹਿੰਦੇ ਨੇ ਮਾਇਆ ਦਾ। ਰਜ ਗੁਣ, ਤਮ ਗੁਣ, ਸਤ ਗੁਣ, ਇਹ ਤੇਰੀ ਸਭ ਮਾਇਆ, ਇਹ ਤਿੰਨ ਪ੍ਰਕਾਰ ਦੀ ਮਾਇਆ। ਉਹਦੇ ਵਿੱਚ ਤਾਮਸੀ ਸੁਭਾਅ, ਖਾਣ ਪੀਣ ਦੀ ਪ੍ਰਵਿਰਤੀ ਵਿੱਚ ਰਹਿਣਾ, ਸਰੀਰਕ ਭੋਗਾਂ ਦੀ ਪ੍ਰਵਿਰਤੀ ਵਿੱਚ ਜਿਉਣਾ, ਨੂੰ ਕਹਿੰਦੇ ਤਾਮਸੀ ਸੁਭਾਅ ਹੈ। ਤਾਮਸ, ਤ੍ਰਿਸ਼ਨਾ, ਤ੍ਰਿਸ਼ਨਾ ਦੀ ਅੱਗ ਵਿੱਚ ਰਹਿਣਾ। ਇਸ ਤਰ੍ਹਾਂ ਕਹਿੰਦੇ ਸ਼ਾਂਤ ਨਾ ਆਵੇ, ਜੀਵਨ ਵਿੱਚ ਸ਼ਾਂਤੀ ਨਹੀਂ ਆਉਂਦੀ। ਔਰ ਫਿਰ ਜਿਹੜੇ ਸਾਧਨ ਅਸੀਂ ਕਰਨੇ ਆ, ਜਿਹੜੀਆਂ ਚੀਜ਼ਾਂ ਨਾਲ ਅਸੀਂ ਇਹਨਾਂ ਚੀਜ਼ਾਂ ਨੂੰ ਬੁਝਾਉਣਾ ਚਾਹੁੰਦੇ ਹਾਂ, ਪਦਾਰਥਾਂ ਦੇ ਨਾਲ, ਧਨ ਦੇ ਨਾਲ, ਅਤੇ ਭਾਈ ਗੁਰਦਾਸ ਜੀ ਕਹਿੰਦੇ ਬਲ ਦੀ ਅੰਦਰ ਤੇਲ ਪਾਏ, ਕਿਉਂ ਮਨ ਮੂਰਖ ਅੱਗ ਬੁਝਾਵੇ। ਬੜੀ ਸੋਹਣੀ ਉਦਾਹਰਨ ਦਿੱਤੀ, ਕਹਿੰਦੇ ਕਿਸੇ ਦੇ ਘਰ ਨੂੰ ਅੱਗ ਲੱਗ ਗਈ ਸੀ, ਅਤੇ ਕੋਲ ਸੀ ਪੈਟਰੋਲ ਪੰਪ, ਤੇਲ। ਉਹਨੇ ਕਿਹਾ ਵੀ ਪਾਣੀ ਵੀ ਤਾਂ ਇਸ ਤਰ੍ਹਾਂ ਦਾ ਹੁੰਦਾ ਨਾ, ਤੇਲ ਵਰਗਾ ਹੀ, ਚਲੋ ਤੇਲ ਬਹੁਤ ਹੈ, ਆਪਾਂ ਇਹਦੇ ਪਾਈਪ ਲਾ ਕੇ ਉੱਤੇ ਪਾ ਦਈਏ, ਭਲਾ ਤੇਲ ਨਾਲ ਅੱਗ ਬੁੱਝੀ ਕਦੀ? ਭਾਈ ਗੁਰਦਾਸ ਜੀ ਕਹਿੰਦੇ ਵੀ ਜਿਹੜੇ ਕਰਮ ਫੋਕਟ ਨੇ ਦੁਨੀਆਂ ਵਿੱਚ ਧਰਮ ਦੇ ਤੌਰ 'ਤੇ, ਜਿਹੜੇ ਕੇਵਲ ਫੋਕਟ ਕਰਮ ਬਾਹਰ ਨੇ, ਨਾਮ ਤੋਂ ਬਿਨਾਂ ਜਿੰਨੇ ਕਰਮ ਨੇ, ਅਤੇ ਮਾਇਆ, ਇਹਨਾਂ ਨਾਲ ਜੇ ਕੋਈ ਬੰਦਾ ਕਵੇ ਵੀ ਮੈਨੂੰ ਸੁੱਖ ਮਿਲ ਜਾਏਗਾ, ਮੇਰੀ ਜ਼ਿੰਦਗੀ ਵਿੱਚ ਦੁੱਖ ਦੀ ਅੱਗ ਬੁੱਝ ਜਾਏਗੀ, ਉਹ ਇਸ ਤਰ੍ਹਾਂ ਦੀ ਮੂਰਖਤਾ ਹੈ ਜਿਵੇਂ ਕੋਈ ਬੰਦਾ ਤੇਲ ਨਾਲ ਅੱਗ ਬੁਝਾਉਣ ਲੱਗ ਪਏ। ਉਹ ਹੋਰ ਕਿੰਨੀ ਮੱਚਦੀ ਹੈ, ਉਹਨੂੰ ਤਾਂ ਪਾਣੀ ਚਾਹੀਦਾ ਸੀ, ਉਹਦਾ ਵਿਰੋਧੀ, ਉਹਨੂੰ ਨਾਮ ਚਾਹੀਦਾ, ਪਰਮਾਤਮਾ ਦੀ ਯਾਦ ਚਾਹੀਦੀ, ਬਾਣੀ ਦਾ ਅਭਿਆਸ ਚਾਹੀਦਾ, ਉਹ ਬੁਝਾਏਗਾ ਸਾਡੇ ਦੁੱਖ ਦੀ ਅੱਗ ਨੂੰ। ਜਿਹੜੀ ਚੀਜ਼ ਨਾਲ ਅਸੀਂ ਬੁਝਾ ਰਹੇ ਹਾਂ ਉਹ ਅੱਗ ਹੋਰ ਵੀ ਵੱਧਦੀ ਜਾ ਰਹੀ ਹੈ, ਸਾਡੇ ਤੋਂ ਪਹਿਲਿਆਂ ਦਾ ਵੀ ਤਜਰਬਾ ਹੈ। ਜਿਹੜੀ ਪੀੜ੍ਹੀ ਸਾਡੇ ਤੋਂ ਪਹਿਲਾਂ ਲੰਘ ਕੇ ਗਈ ਹੈ, ਉਹਨਾਂ ਤੋਂ ਪਹਿਲਾਂ ਲੰਘ ਕੇ ਗਈ, ਉਹਨਾਂ ਦਾ ਵੀ ਨਿਚੋੜ ਹੈ ਵੀ ਇਹਨਾਂ ਚੀਜ਼ਾਂ ਦੇ ਨਾਲ, ਇਕੱਲੇ ਬਾਹਰਲੇ ਕਰਮਾਂ ਦੇ ਨਾਲ ਅਤੇ ਮਾਇਆ ਦੇ ਪ੍ਰਭਾਵ ਦੇ ਨਾਲ ਜ਼ਿੰਦਗੀ ਦੇ ਦੁੱਖ ਦੀ ਅੱਗ ਨੂੰ ਬੁਝਾਇਆ ਨਹੀਂ ਜਾ ਸਕਦਾ, ਉਹ ਹੋਰ ਵੱਧ ਜਾਂਦੀ ਹੈ, ਅਤੇ ਪੂਰੇ ਗੁਰੂ ਤੋਂ ਬਿਨਾਂ। ਭਾਈ ਗੁਰਦਾਸ ਜੀ ਕਹਿੰਦੇ ਗੁਰ ਪੂਰੇ ਬਿਨ ਕੌਣ ਛੁਡਾਵੇ। ਉਰੇ ਗੁਰੂ ਤੋਂ ਬਿਨਾਂ ਭਾਵ ਕੀ ਹੈ, ਉਰੇ ਗੁਰੂ ਦੇ ਗਿਆਨ ਤੋਂ ਬਿਨਾਂ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਜਿਹੜੀ ਸਾਨੂੰ ਰੋਸ਼ਨੀ ਦਿੱਤੀ ਨਾ, ਗਿਆਨ ਦੀ ਮਾਰਗ ਦਿੱਤਾ ਵੀ ਇਸ ਰਾਹ 'ਤੇ ਤੁਰਿਆ ਕਰ, ਉਹਨੂੰ ਜ਼ਿੰਦਗੀ ਦੇ ਵਿੱਚ ਲਾਗੂ ਕਰਨ ਤੋਂ ਬਿਨਾਂ ਚੰਗੀ ਤਰ੍ਹਾਂ ਆਦਮੀ ਦੁੱਖਾਂ ਤੋਂ ਨਹੀਂ ਛੁੱਟ ਸਕਦਾ ਅਤੇ ਕੋਈ ਵੀ ਨਹੀਂ ਉਹਨੂੰ ਛੁਡਾ ਸਕਦਾ। ਪੜ੍ਹੀਏ ਪਿਆਰ ਨਾਲ, ਭਾਈ ਗੁਰਦਾਸ ਜੀ ਕਹਿ ਰਹੇ ਨੇ, ਗੁਰਪੂਰੇ ਬਿਨ ਕੌਣ ਛੁਡਾਵੈ, ਗੁਰਪੂਰੇ ਬਿਨ ਕੌਣ ਛੁਡਾਵੈ, ਗੁਰਪੂਰੇ ਬਿਨ। ਗੁਰਪੂਰੇ ਬਿਨ ਕੌਣ ਛੁਡਾਵੈ, ਗੁਰਪੂਰੇ ਬਿਨ ਕੌਣ ਛੁਡਾਵੈ, ਐਸਾ ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ, ਭੁੱਲੇ ਮਾਰਗ ਜਿਨਹਿ ਬਤਾਇਆ, ਭੁੱਲੇ ਮਾਰਗ ਜਿਨਹਿ ਬਤਾਇਆ, ਗੁਰਪੂਰੇ ਬਿਨ ਕੌਣ ਛੁਡਾਵੈ, ਗੁਰਪੂਰੇ ਬਿਨ ਕੌਣ ਛੁਡਾਵੈ, ਬਾਣੀ ਗੁਰੂ ਗੁਰੂ ਹੈ ਬਾਣੀ, ਬਾਣੀ ਗੁਰੂ ਗੁਰੂ ਹੈ ਬਾਣੀ, ਗੁਰਪੂਰੇ ਬਿਨ ਕੌਣ ਛੁਡਾਵੈ, ਗੁਰਪੂਰੇ ਬਿਨ ਕੌਣ ਛੁਡਾਵੈ, ਪੂਰਾ ਗੁਰੂ ਬੰਧਨਾਂ ਤੋਂ ਆਪ ਮੁਕਤ ਹੈ ਬਾਣੀ ਸਰੂਪ ਅਤੇ 10 ਜਾਮਿਆਂ ਵਿੱਚ ਵਿਚਰੇ ਅਤੇ ਗੁਰੂ ਸਾਹਿਬ ਨੇ ਵੇਖਿਆ ਵੀ ਇਕੱਲੇ ਸੰਸਾਰੀ ਨਹੀਂ ਬੱਝੇ ਹੋਏ, ਕਹਿੰਦੇ ਧਰਮੀ ਵੀ ਬੱਝੇ ਹੋਏ ਲੋਕ ਵੇਖੇ ਉਹਨਾਂ ਨੇ, ਕਿੰਨੇ ਲੋਕਾਂ ਕੋਲ ਗਏ ਨੇ, ਬਲੀ ਕੰਧਾਰੀ ਕੋਲ ਗਏ ਅਤੇ ਬਹੁਤ ਉਹਦਾ ਨਾਂ ਚੱਲਦਾ ਸੀ, ਕਹਿੰਦੇ ਭਾਈ ਮਰਦਾਨੇ ਨੂੰ ਕਹਿੰਦੇ ਪਾਣੀ ਲਿਆ, ਕਹਿੰਦੇ ਮਹਾਰਾਜ ਇਹ ਬਹੁਤ ਵੱਡਾ ਸੁਣੀ ਦਾ ਬਲੀ ਕੰਧਾਰੀ, ਹਜ਼ੂਰ ਕਹਿੰਦੇ ਬੱਝਾ ਹੋਇਆ ਜਕੜਿਆ ਹੋਇਆ। ਭਾਈ ਮਰਦਾਨਾ ਕਹਿੰਦੇ ਮਹਾਰਾਜ ਖੋਲੀਏ ਫਿਰ ਕਿਹੜੇ ਰੱਸੇ ਨਾਲ ਬੱਝਾ, ਕਹਿੰਦੇ ਹਉਮੈ ਦੇ ਰੱਸੇ ਨਾਲ, ਉਹ ਰੱਸਾ ਖੁੱਲ੍ਹਦਾ ਨਹੀਂ, ਹਾਲਾਤ ਇਸ ਤਰ੍ਹਾਂ ਦੀ ਬਣ ਗਈ ਹੈ, ਬੇੜੀ ਦੇ ਚੱਪੂ ਮਾਰੀ ਆਉਂਦਾ ਹੈ ਅਤੇ ਬੇੜੀ ਰੱਸਾ ਪਾ ਕੇ ਪਿੱਛੇ ਰੁੱਖ ਨੂੰ ਬੱਧੀ ਹੋਈ, ਚੱਪੂ ਵੱਜ ਰਹੇ ਨੇ ਮਾਰੋ ਮਾਰ, ਬੇੜੀ ਜਿਹੜੇ ਚਲਾਉਂਦੇ ਸੀ ਨਾ ਪੁਰਾਣੇ ਸਮੇਂ ਦਰਿਆਵਾਂ ਦੇ ਉੱਤੇ ਪੁਲ ਨਹੀਂ ਸਨ ਹੁੰਦੇ ਅਤੇ ਬੇੜੀ ਦੇ ਚੱਪੂ ਉਹ ਜਦੋਂ ਸਾਰਾ ਦਿਨ ਬੇੜੀ ਚਲਾਉਂਦੇ ਰਹਿੰਦੇ ਸੀ ਮਲਾਹ ਅਤੇ ਰਾਤ ਨੂੰ ਫਿਰ ਉਹ ਬੇੜੀ ਜਦੋਂ ਛੱਡ ਕੇ ਘਰ ਜਾਂਦੇ ਸੀ ਅਤੇ ਇੱਕ ਰੱਸਾ ਲੈ ਕੇ ਬੇੜੀ ਨੂੰ ਬੰਨ੍ਹ ਕੇ ਅਤੇ ਕੋਲ ਜਿਹੜਾ ਵੱਡਾ ਰੁੱਖ ਹੁੰਦਾ ਸੀ ਵੀ ਰੁੜ ਨਾ ਜਾਏ ਦਰਿਆ ਵਿੱਚ, ਉਹ ਰਾਤ ਨੂੰ ਬੰਨ੍ਹ ਜਾਂਦੇ ਸੀ, ਸਵੇਰੇ ਆਉਣਾ ਜਦੋਂ ਸਵਾਰੀਆਂ ਆਉਣੀਆਂ ਪਾਰ ਲੰਘਾਉਣ ਵਾਲੀਆਂ, ਉਹ ਰੱਸਾ ਖੋਲ੍ਹ ਕੇ ਰੱਖ ਲੈਣਾ ਬੇੜੀ ਵਿੱਚ ਅਤੇ ਚੱਪੂ ਮਾਰਨੇ, ਸਾਰਾ ਦਿਨ ਚਲਾਉਂਦੇ ਰਹਿਣਾ ਫਿਰ ਬੰਨ੍ਹ ਜਾਣਾ, ਉਹਦੀ ਲੋੜ ਸੀ। ਪਰ ਜਦੋਂ ਕਿਸੇ ਭੁਲੇਖਾ ਪੈ ਗਿਆ ਨਵੇਂ ਮਲਾਹ ਨੂੰ, ਜਿਹਨੂੰ ਗਿਆਨ ਨਹੀਂ ਸੀ ਵੀ ਇਹ ਬੇੜੀ ਕਿਵੇਂ ਚਲਾਈਦੀ, ਉਹਨੂੰ ਭੁਲੇਖਾ ਪੈ ਗਿਆ, ਉਹਨੇ ਸੋਚਿਆ ਵੀ ਚੱਪੂ ਚਲਾਇਆ ਇਕੱਲੀ ਬੇੜੀ ਤੁਰਦੀ, ਚੱਪੂ ਚਲਾਉਂਦਾ ਰਿਹਾ, ਥੱਕ ਵੀ ਗਿਆ, ਆਮਦਨ ਵੀ ਨਾ ਹੋਈ ਕਿਉਂਕਿ ਬੇੜੀ ਇੱਕੋ ਥਾਂ 'ਤੇ ਖੜ੍ਹੀ ਰਹੀ, ਥੱਕ ਵੀ ਸਾਰਾ ਦਿਨ ਗਿਆ ਅਤੇ ਸ਼ਾਮ ਨੂੰ ਜਿਹੜਾ ਉਹਨੂੰ ਇੱਕ ਦਿਨ ਵਾਸਤੇ ਛੱਡ ਕੇ ਗਿਆ ਸੀ ਵੀ ਤੂੰ ਬੇੜੀ ਚਲਾਈ, ਉਹ ਕਹਿੰਦਾ ਵੀ ਤੂੰ ਸਾਰਾ ਦਿਨ ਕੀਤਾ ਕੀ, ਕਹਿੰਦਾ ਚੱਪੂ ਤਾਂ ਬਹੁਤ ਮਾਰੇ ਨੇ, ਵੇਖ ਮੇਰੀਆਂ ਬਾਹਾਂ ਵੀ ਥੱਕ ਗਈਆਂ, ਪਰ ਤੇਰੀ ਬੇੜੀ ਤੁਰਦੀ ਕੋਈ ਨਹੀਂ। ਉਹਨੇ ਕਿਹਾ ਤੁਰਦੀ ਕਿਉਂ ਨਹੀਂ, ਮੈਂ ਤਾਂ ਰੋਜ਼ ਤੋਰਨ ਜਾ ਕੇ ਵੇਖਿਆ, ਕਹਿੰਦੇ ਚੱਪੂ ਮਾਰ ਕੇ ਵਿਖਾ, ਚੱਪੂ ਦਾ ਅਰਥ ਹੁੰਦਾ ਉਹ ਲੱਕੜਾਂ ਦੋਵੇਂ ਜਿਹੜੀਆਂ ਹਿਲਾਉਂਦੇ ਨੇ। ਉਹ ਅੰਦਰ ਗਿਆ, ਉਹਨੇ ਫਿਰ ਉਸੇ ਤਰ੍ਹਾਂ ਕੀਤਾ, ਚੱਪੂ ਮਾਰਦਾ ਅਤੇ ਜਿਹੜਾ ਤਜਰਬੇਕਾਰ ਸੀ ਉਹ ਕਹਿੰਦੇ ਮੂਰਖਾ ਚੱਪੂ ਬਾਅਦ ਵਿੱਚ ਮਾਰੀ ਦੇ, ਪਹਿਲਾਂ ਰੱਸੀ ਖੋਲ੍ਹੀ ਦੀ। ਇਹ ਇੱਕ ਉਦਾਹਰਣ ਹੈ, ਸਾਡੇ ਅੰਦਰ ਇੱਕ ਬਰੀਕ ਰੱਸੀ ਹੈ ਮੈਂ ਦੀ, ਹਉਮੈ ਦੀਰਗ ਰੋਗ ਹੈ, ਦਾਰੂ ਵੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਅੰਦਰ ਰੱਸੀ ਬੰਨ੍ਹ ਕੇ ਅਸੀਂ ਕੰਮ ਕਰ ਰਹੇ ਹਾਂ ਔਰ ਇਹਦਾ ਹੀ ਹਵਾਲਾ ਭਾਈ ਗੁਰਦਾਸ ਜੀ ਦੇ ਰਹੇ ਨੇ। ਉਹ ਹਵਾਲਾ ਅਗਲੀ ਪੌੜੀ ਵਿੱਚ ਹੈ ਔਰ ਮੈਂ ਉਹ ਵੀ ਪੂਰਾ ਕਰਾਂਗਾ ਕਿਉਂਕਿ 7:15 ਤੱਕ ਟਾਈਮ ਸੀ ਪਰ ਹੁਕਮ ਹੋਇਆ 15 ਮਿੰਟ ਹੋਰ 7:30। ਉਹ ਚੱਪੂ ਅਸੀਂ ਬਹੁਤ ਮਾਰ ਰਹੇ ਹਾਂ, ਅਸੀਂ ਵੀ ਮਾਰ ਰਹੇ ਹਾਂ, ਅਸੀਂ ਇਕੱਲੇ ਉਹਨਾਂ ਨੂੰ ਨਹੀਂ ਕਹਿ ਰਹੇ ਵੀ ਉਹ ਤੀਰਥ 'ਤੇ ਜਾਂਦੇ ਨੇ, ਕੋਈ ਹੱਜ 'ਤੇ ਜਾਂਦਾ, ਕਿਸੇ ਨੂੰ ਨਿਸ਼ਾਨਾ ਨਹੀਂ ਬਣਾਇਆ ਗੁਰਮਤਿ ਨੇ, ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੱਤਾ। ਹੋ ਸਕਦਾ ਅਸੀਂ ਵੀ ਉਹੀ ਕੰਮ ਕਰਦੇ ਹੋਈ, ਅਸੀਂ ਕੰਮ ਸਾਰੇ ਕਰੀ ਜਾਈਏ ਪਰ ਰੱਸੀ ਨਾ ਖੋਲੀਏ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਿਹਾ ਸੀ, ਬਹੁਤ ਸਾਰੀਆਂ ਉਦਾਹਰਨਾਂ ਨੇ ਇਤਿਹਾਸ ਦੀਆਂ, ਆਪਣੇ ਪਰਮ ਸਿੱਖ ਭਾਈ ਲਹਿਣਾ ਗੁਰੂ ਅੰਗਦ ਦੇਵ ਜਿਨ੍ਹਾਂ ਬਾਰੇ ਕਲਗੀਧਰ ਪਾਤਸ਼ਾਹ ਨੇ ਸ਼ਬਦ ਕਹੇ ਨੇ, ਜਦੋਂ ਸਿੱਖਾਂ ਨੇ ਪੁੱਛਿਆ ਸੀ ਵੀ ਸਿੱਖ ਤਾਂ ਬੜੇ ਨੇ ਪਰ ਕੋਈ ਦੱਸੋ ਕੋਈ ਵਿਸ਼ੇਸ਼ ਸਿੱਖ ਹੈ ਵੱਡਾ, ਅਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿਹਾ ਸੀ ਸਿੱਖ ਨਹੀਂ ਕੋਈ ਗੁਰੂ ਅੰਗਦ ਜਿਹਾ ਹੋਇਆ, ਉਹਨਾਂ ਵਰਗਾ ਸਿੱਖ ਹੋਰ ਕੋਈ ਨਹੀਂ ਹੈ। ਉਹਨਾਂ ਵਿੱਚ ਕੀ ਵਿਸ਼ੇਸ਼ਤਾ ਸੀ? ਉਹਨਾਂ ਉਹ ਕੰਮ ਕੀਤਾ ਜੋ ਗੁਰੂ ਨੇ ਕਿਹਾ। ਅਸੀਂ ਸੁਣ ਲੈਂਦੇ ਹਾਂ ਪਰ ਉੱਥੇ ਜਾ ਕੇ ਅਸੀਂ ਫਰਕ ਪਾ ਲੈਂਦੇ ਹਾਂ, ਜਿਹੜੀਆਂ ਚੀਜ਼ਾਂ ਸਾਨੂੰ ਚੰਗੀਆਂ ਲੱਗਦੀਆਂ ਉਹ ਕਰ ਲੈਂਦੇ ਹਾਂ, ਜਿਹੜੇ ਨਹੀਂ ਉਹ ਵਿੱਚੋਂ ਕੱਢ ਦਿੰਦੇ ਹਾਂ। ਇਸ ਕਰਕੇ ਸਾਡਾ ਗਿਆਨ ਅੰਗਹੀਨ ਹੋ ਜਾਂਦਾ, ਪਿੰਗਲਾ ਹੋ ਜਾਂਦਾ। ਹੁਕਮ 'ਤੇ ਮੰਨਦੇ ਸੀ, ਲੋੜ ਪੈਣ ਜ਼ਰੂਰੀ ਕੰਮ ਨਹੀਂ ਕਰਦੇ, ਜਿਹੜਾ ਕਰਨ ਵਾਲਾ ਅਤੇ ਅਸੀਂ ਫਿਰ ਕਹਿੰਦੇ ਹਾਂ ਅਸੀਂ ਹੁਕਮ 'ਤੇ ਮੰਨਦੇ ਹਾਂ, ਹੁੰਦਾ ਨਹੀਂ ਕੁਝ। ਗੁਰੂ ਨਾਨਕ ਦੇਵ ਜੀ ਜਿਹੜੀ ਇਮਾਰਤ ਦੇ ਵਿੱਚ ਦੀਵਾਨ ਸਜਾਉਂਦੇ ਸੀ ਰੋਜ਼ ਕਰਤਾਰਪੁਰ, ਉੱਥੋਂ ਇੱਕ ਬਦਬੂ ਆਉਂਦੀ ਸੀ ਉਸ ਇਮਾਰਤ ਵਿੱਚੋਂ ਜੋ ਹਟਦੀ ਨਹੀਂ ਸੀ। ਸਾਰੇ ਸੇਵਾਦਾਰਾਂ ਨੂੰ ਰੋਜ਼ ਕਿਹਾ ਵੀ ਤੁਸੀਂ ਧੋਂਦੇ ਹੋ ਇਹਨੂੰ ਹਰ ਰੋਜ਼, ਪਰ ਇਹਦੀ ਬਦਬੂ ਕਿਉਂ ਨਹੀਂ ਜਾਂਦੀ? ਉਹ ਕਹਿੰਦੇ ਮਹਾਰਾਜ ਸਾਰਾ ਅਸੀਂ ਤੈਨੂੰ ਧੋਂਦੇ ਹਾਂ, ਵੇਖੋ ਜਿੰਨਾ ਕਹਿੰਦੇ ਉਹ। ਕੱਲ੍ਹ 20 ਬਾਲਟੀਆਂ ਲਾਈਆਂ ਸਨ, ਅੱਜ 40 ਲਾ ਦਿਆਂ, ਫਿਰ ਵੀ ਨਾ ਹਟੀ। ਉਹਨਾਂ ਕਿਹਾ ਮਹਾਰਾਜ 100 ਬਾਲਟੀ ਕੱਲ੍ਹ ਨੂੰ ਬਾਲਟੀਆਂ ਵਧਾਈ ਗਏ ਪਾਣੀ ਦੀਆਂ ਵੀ ਉਹਦੀ ਬਦਬੂ ਹਟੇਗੀ, ਪਰ ਬਦਬੂ ਨਹੀਂ ਹਟਦੀ, ਇੰਨਾ ਪਾਣੀ ਵਹਾ ਕੇ ਵੀ ਨਹੀਂ ਹਟਦੀ। ਅਤੇ ਗੁਰੂ ਨਾਨਕ ਦੇਵ ਜੀ ਨੇ ਇੱਕ ਦਿਨ ਫਿਰ ਡਿਊਟੀ ਲਾਈ, ਭਾਈ ਲਹਿਣਾ ਜੀ ਕੱਲ੍ਹ ਨੂੰ ਤੁਹਾਡੀ ਡਿਊਟੀ ਹੈ ਇਸ ਇਮਾਰਤ ਦੀ ਸਫਾਈ ਕਰਨੀ ਹੈ ਅਤੇ ਇਹਦੇ ਵਿੱਚੋਂ ਇਹ ਬਦਬੂ ਨਹੀਂ ਆਉਣੀ ਚਾਹੀਦੀ, ਕੀਰਤਨ ਹੁੰਦਾ, ਬਾਣੀ ਪੜ੍ਹੀ ਜਾਂਦੀ ਹੈ, ਸ਼ੁੱਧਤਾ ਨਹੀਂ ਆਉਂਦੀ ਹਵਾ ਵਿੱਚ। ਉਹਨਾਂ ਕਿਹਾ ਮਹਾਰਾਜ 7 ਬਚਨ, ਕਹਿੰਦੇ ਚੰਗੀ ਤਰ੍ਹਾਂ ਸੇਵਾ ਕਰੀ, ਮੈਨੂੰ ਇਸ ਤਰ੍ਹਾਂ ਦੀ ਸਾਫ਼ ਇਹ ਇਮਾਰਤ ਚਾਹੀਦੀ ਹੈ, ਮੈਨੂੰ ਇਹ ਨਹੀਂ ਪਤਾ ਤੂੰ ਕਿਵੇਂ ਕਰੇ, ਬਾਲਟੀ 1 ਲਾਉਣੀ ਆ ਕਿ 10 ਕਿ 50 ਤੇਰੀ ਮਰਜ਼ੀ ਹੈ, ਪਰ ਇਹਦੀ ਬਦਬੂ ਹਟਣੀ ਚਾਹੀਦੀ। ਭਾਈ ਲਹਿਣਾ ਜੀ ਨੇ ਦੂਜੇ ਦਿਨ ਸੇਵਾ ਸੰਭਾਲੀ, ਆਪ ਨਾਲ ਪਾਣੀ ਲਿਆ, ਧੋਣ ਲੱਗ ਪਏ, ਕੀ ਵੇਖਿਆ ਵੀ ਇੱਕ ਕੋਨੇ ਵਿੱਚ 4 ਕੁ ਕੱਪੜੇ ਇਕੱਠੇ ਹੋਏ ਪਏ ਸਨ। ਉੱਥੇ ਕੀ ਸੀ? ਇਤਿਹਾਸ ਵਿੱਚ ਲਿਖਿਆ ਇੱਕ ਚੂਹੀ ਮਰੀ ਹੋਈ ਸੀ, ਉਹ ਮਰੀ ਪਈ ਸੀ, ਉਹਦੇ ਵਿੱਚ ਕੀੜੇ ਚੱਲੇ ਹੋਏ ਸਨ, ਉੱਥੋਂ ਆਉਂਦੀ ਸੀ ਬਦਬੂ। ਉਹ ਚੁੱਕਿਆ ਅਤੇ ਨਾਲਦਿਆਂ ਨੂੰ ਪੁੱਛਦੇ ਵੀ ਇੱਥੇ ਬਿਮਾਰੀ 'ਤੇ ਆਏ, ਤੁਸੀਂ ਚੁੱਕੀ ਨਹੀਂ ਇੰਨੇ ਦਿਨ ਹੋ ਗਏ? ਕਹਿੰਦੇ ਜੀ ਇਹਦੇ ਵਿੱਚੋਂ ਬਦਬੂ ਆਉਂਦੀ ਸੀ, ਸਾਰੇ ਕੱਪੜੇ ਪਾਈ ਗਏ ਨੇ ਉੱਤੇ ਵੀ ਹਟ ਜਾਏਗੀ। ਕਹਿੰਦੇ ਕੱਪੜੇ ਪਾਇਆ ਥੋੜ੍ਹੀ ਬਦਬੂ ਹਟਦੀ, ਕੱਢਣਾ ਪੈਂਦਾ ਵਿੱਚੋਂ ਜਿਹੜੀ ਬਿਮਾਰੀ। ਉਹਨੂੰ ਹੱਥ ਨਹੀਂ ਸੀ ਲਾਉਂਦਾ ਕੋਈ ਕਿਉਂਕਿ ਉਹ ਜਿਹੜਾ ਕੰਮ ਸੀ ਥੋੜ੍ਹਾ ਜਿਹਾ ਔਖਾ ਹੈ ਕੁਦਰਤੀ ਤੌਰ 'ਤੇ। ਸੇਵਾ ਸਾਰੀ ਆਪਾਂ ਕਰ ਲੈਂਦੇ, ਜਿੱਥੇ ਔਖੀ ਸੇਵਾ ਹੁੰਦੀ ਉੱਥੋਂ ਥੋੜ੍ਹਾ ਜਿਹਾ ਬੰਦਾ ਪਾਸਾ ਪਲਟ ਜਾਂਦਾ ਵੀ ਹੋਰ ਕੋਈ ਕਰ ਲਏ। ਭਾਈ ਲਹਿਣਾ ਜੀ ਨੇ ਉਹ ਚੁੱਕਿਆ, ਉਸ ਮਰੇ ਹੋਏ ਜਾਨਵਰ ਨੂੰ ਬਾਹਰ ਸਿੱਟਿਆ, ਉਹਨੂੰ ਚੰਗੀ ਤਰ੍ਹਾਂ ਉੱਥੋਂ ਧੋਤਾ, ਸੁਗੰਧੀ ਉੱਥੇ ਛਿੜਕੀ। ਅਗਲੇ ਦਿਨ ਦੀਵਾਨ ਸਜਿਆ, ਬਿਲਕੁਲ ਸਾਫ਼ ਹਵਾ ਸੀ ਅਤੇ ਗੁਰੂ ਸਾਹਿਬ ਨੇ ਕੌਤਕ ਰੱਖਿਆ ਸੀ ਇਹ। ਅਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਲੈਣੇ ਅੱਜ ਬੜੀ ਸ਼ੁੱਧ ਹਵਾ ਹੈ, ਤੂੰ ਕਿਵੇਂ ਧੋਤਾ? ਧੋਂਦੇ ਤਾਂ ਸਾਰੇ ਪਹਿਲਾਂ ਵੀ ਸਨ, ਉਹ ਵੀ ਬੁਲਾਏ। ਉਹ ਕਹਿੰਦੇ ਮਹਾਰਾਜ ਅਸੀਂ ਤਾਂ 50-60 ਬਾਲਟੀਆਂ ਪਾਉਂਦੇ ਸੀ ਰੋਜ਼, ਲੈਣੇ ਨੇ ਤਾਂ 5-7 ਹੀ ਪਾਈਆਂ ਨੇ, ਇਹਦੀ ਸੇਵਾ ਵੱਡੀ ਹੈ। ਕਹਿੰਦੇ ਸੇਵਾ ਵੱਡੀ ਛੋਟੀ ਨਹੀਂ ਹੁੰਦੀ, ਬੰਦੇ ਦੀ ਨੀਅਤ ਹੁੰਦੀ ਹੈ ਕੰਮ ਕਰਨਾ ਹੈ ਕਿ ਨਹੀਂ। ਕੀ ਨੀਅਤ? ਕਹਿੰਦੇ ਮਹਾਰਾਜ ਇੱਥੇ ਉਹ ਜਿਹੜਾ ਜਾਨਵਰ ਚੂਹੀ ਮਰੀ ਸੀ ਉਹਦੇ ਕਰਕੇ ਬਦਬੂ ਸੀ, ਇਹ ਚੁੱਕਦੇ ਨਹੀਂ ਸਨ, ਉਹ ਉਹਨੂੰ ਕਹਿੰਦਾ ਸੀ ਤੂੰ ਚੁੱਕ, ਸਾਰੀ ਲਾਈਨ ਲੱਗੀ ਹੋਈ ਸੀ, ਇੱਕ ਉਹਨੂੰ ਕਹਿੰਦਾ ਸੀ ਤੂੰ ਚੁੱਕ ਲੈ, ਦੂਜਾ ਉਹਨੂੰ, ਤੀਜਾ ਉਹਨੂੰ। ਗੁਰੂ ਸਾਹਿਬ ਕਹਿੰਦੇ ਭਾਈ ਇਹ ਜਿਹੜੀ ਹਉਮੈ ਦੀ ਚੂਹੀ ਹੈ ਨਾ ਸਾਰਿਆਂ ਵਿੱਚ ਮਰੀ ਹੋਈ ਆ, ਆਪਾਂ ਇੱਕ ਦੂਜੇ ਨੂੰ ਕਹੀ ਜਾਂਦੇ ਹਾਂ ਵੀ ਕੱਢੋ ਬਾਹਰ, ਆਪਣੀ ਕੋਈ ਨਹੀਂ ਚੁੱਕਦਾ, ਉੱਥੋਂ ਹੀ ਬਦਬੂ ਆਉਂਦੀ ਹੈ। ਬਾਕੀ ਸਾਰੇ ਥਾਵਾਂ 'ਤੇ ਪਾਣੀ ਪਾਉਂਦੇ ਹਾਂ ਅਸੀਂ, ਉੱਥੇ ਇੱਕ ਮੈਂ ਹੈ, ਉਹ ਤਾਂ ਹਟਦੀ ਹੈ, ਹਉਮੈ ਤਾਂ ਹਟਦੀ ਹੈ, ਉਹ ਵਿੱਚੋਂ ਮੈਂ ਛੱਡਣੀ ਪੈਂਦੀ, ਹੋਰ ਸੇਵਾ ਦਾ ਕੋਈ ਮਤਲਬ ਨਹੀਂ। ਸੇਵਾ ਦਾ ਮਤਲਬ ਹੈ ਆਪਣੇ ਆਪੇ ਨੂੰ ਮਾਰਨਾ, ਆਪਣੀ ਮਰਜ਼ੀ ਨੂੰ ਮਾਰਨਾ। ਮਰਜ਼ੀ ਸ਼ਬਦ ਮਰਜ਼ ਤੋਂ ਬਣਿਆ, ਮਰਜ਼ ਦੇ ਅਰਥ ਨੇ ਬਿਮਾਰੀ, ਬਿਮਾਰੀ ਛੱਡਣੀ, ਆਪਣੀ ਮਰਜ਼ੀ ਕਰਨੀ ਹੈ। ਇਹ ਹੁਕਮ ਮੰਨਣ ਦਾ ਮਤਲਬ ਗੁਰੂ ਸਾਹਿਬ ਨੇ ਤਾਂ ਕਿਹਾ ਸੀ ਇਹ ਕਰ, ਇਹ ਕਰ, ਫਿਰ ਇਹ ਕਰ, ਫਿਰ ਇਹ ਕਰ, ਵਾਰ ਵਾਰ ਥੜੇ ਬਣਵਾਏ, ਫਿਰ ਬਣਵਾਏ, ਫਿਰ ਬਣਵਾਏ। ਪਰ ਉਹਦੇ ਵਿੱਚ ਇਸ਼ਾਰਾ ਕੀ ਸੀ ਵੀ ਮੁੱਖ ਕਾਰਜ ਕਰਨਾ, ਇਹ ਨਹੀਂ ਵੀ ਦੂਜੇ ਦੂਜੇ ਕਰਦੇ, ਜੋ ਅੰਦਰੋਂ ਉਹ ਚੀਜ਼ ਮਿੱਟਦੀ ਨਹੀਂ ਜਿਹੜੀ ਮੈਂ ਵਾਲੀ ਹੈ। ਗੁਰੂ ਦੇ ਹੁਕਮ ਤੋਂ ਬਾਹਰ ਰਹਿਣਾ। ਔਰ ਇੱਥੇ ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰੂ ਤੀਰਥ ਛੱਡ ਕੇ 68 ਤੀਰਥ ਨਾਵਣ ਜਾਹੀ। ਸਤਿਗੁਰੂ ਤੀਰਥ ਦਾ ਮਤਲਬ ਵੀ ਜੋ ਕੁਝ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਉਹਨੂੰ ਤਾਂ ਆਪਾਂ ਕਰਦੇ ਨਹੀਂ, ਉਹਨੂੰ ਤਾਂ ਛੱਡ ਦਿੱਤਾ। ਸਤਿਗੁਰੂ ਨੇ ਕਿਹਾ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਹ ਠਰ ਨਾਮ ਧਿਆਵੇ। ਅੰਮ੍ਰਿਤ ਵੇਲੇ ਜਾਗ ਸਿਮਰਨ ਕਰ, ਬਾਣੀ ਪੜ੍ਹਿਆ ਕਰ, ਥੋੜ੍ਹੀ ਜਿਹੀ ਵਿਚਾਰ ਵੀ ਕਰਿਆ ਕਰ ਬਾਣੀ ਕੀ ਕਹਿ ਰਹੀ ਹੈ, ਅਤੇ ਆਪਣੀ ਮਰਿਆਦਾ ਨੂੰ ਠੀਕ ਰੱਖ। ਬੋਲ ਚਾਲ ਵੇਖਣਾ, ਸੁਣਨਾ, ਬੋਲਣਾ, ਕੰਮ ਕਰਨਾ, ਪਰਾਇਆ ਹੱਕ ਨਹੀਂ ਖਾਣਾ, ਝੂਠ ਨਹੀਂ ਬੋਲਣਾ, ਅਤੇ ਗੁਰੂ ਦੇ ਹੁਕਮ 'ਤੇ ਤਰਕ ਨਹੀਂ ਕਰਨਾ। ਇਹ ਨਹੀਂ ਵਿੱਚੋਂ ਵਿੱਚੋਂ ਛੱਡ ਕੇ ਹੁਕਮ ਮੰਨਣਾ ਵੀ ਆਹ ਤਾਂ ਕਰ ਲੈਂਦੇ ਹਾਂ ਜੀ, ਆਹ ਚਲੋ ਫਿਰ ਵੇਖਾਂਗੇ, ਉੱਥੇ ਗੱਲ ਵਿਗੜ ਜਾਂਦੀ ਹੈ। ਇਹ ਨਹੀਂ ਕਹਿਣਾ ਵੀ ਆਪਾਂ ਸੱਚ 'ਤੇ ਬੋਲਣੀ ਆ, ਕੀ ਹੋ ਗਿਆ ਜੇ ਗੁਰੂ ਦੀ ਦਾਤ ਅੰਮ੍ਰਿਤ ਨਹੀਂ ਲਈ, ਇਹ ਨਹੀਂ ਕਹਿਣਾ। ਆਪਾਂ ਸੱਚ ਬੋਲਦੇ ਹਾਂ ਜੀ ਕੀ ਹੋਇਆ, ਕੇਸ ਨਹੀਂ ਰੱਖੇ, ਨਹੀਂ, ਇਹ ਤਾਂ ਆਪਣੀ ਮਰਜ਼ੀ ਹੋ ਗਈ ਨਾ। ਆਪਾਂ ਕਹਿੰਦੇ ਜਿਹੜੀ ਮੈਨੂੰ ਚੀਜ਼ ਚੰਗੀ ਲੱਗਦੀ ਉਹ ਮੈਂ ਕਰ ਲਊਂ, ਦੂਜੀ ਛੱਡ ਦਿਆਂਗਾ, ਇਹ ਤਾਂ ਅੱਧਾ ਹੁਕਮ ਮੰਨ ਲਿਆ ਤਾਂ ਰਹਿ ਗਿਆ, ਗੱਲ ਪਿੱਛੇ ਰਹਿ ਗਈ। ਇਸ ਕਰਕੇ ਸਤਿਗੁਰੂ ਤੀਰਥ ਛੱਡ ਕੇ, ਗੁਰੂ ਤੀਰਥ ਹੈ, ਬਾਣੀ ਤੀਰਥ ਹੈ, ਉਹਨੂੰ ਆਪਾਂ ਛੱਡ ਦਿੰਦੇ ਹਾਂ, ਅਤੇ ਹੋਰ ਜਿੰਨੇ ਮਰਜ਼ੀ ਥਾਵਾਂ 'ਤੇ ਅਸੀਂ ਜਿਹੜੇ ਮਰਜ਼ੀ ਕੰਮ ਕਰੇ ਜੀ, ਉਹ ਕਰਮ ਨੇ ਸੰਸਾਰ ਦੇ ਸ਼ੋਭਾ ਵਾਸਤੇ ਕਰਨੇ ਆ। 68 ਤੀਰਥ ਨਹਾਵਣ ਜਾਈ, ਬੜੇ ਥਾਂ ਗਾਏ, ਪਰ ਉੱਥੇ ਕੀ ਹੋਇਆ, ਕਹਿੰਦੇ ਬਗਲ ਸਮਾਧ ਲਗਾਏ ਕਹਿ ਜਿਉਂ ਜਲ ਜਨਤਾ ਘੁੱਟ ਘੁੱਟ ਖਾਹੀ। ਜਿਵੇਂ ਬਗਲਾ ਪਾਣੀ ਵਿੱਚ ਖਲੋਂਦਾ ਹੈ ਨਾ, ਅਤੇ ਉਹ ਆਪਣੇ ਸਰੀਰ ਨੂੰ ਇੰਝ ਰੋਕ ਦਿੰਦਾ ਜਿਵੇਂ ਬਿਲਕੁਲ ਇੱਕ ਥਾਂ 'ਤੇ ਟਿਕਿਆ ਹੋਇਆ, ਹਿੱਲਦਾ ਨਹੀਂ, ਅੱਖਾਂ ਵੀ ਬੰਦ ਨੇ ਉਹਦੀਆਂ, ਅਤੇ ਉਹਦੀ ਇੰਨੀ ਇਕਾਗਰਤਾ ਵੇਖ ਕੇ ਜਿਹੜੀ ਮੱਛੀ ਹੈ ਨਾ ਉਹ ਸੋਚਦੀ ਹੈ ਵੀ ਇਹ ਤਾਂ ਭਗਤ ਲੱਗਦਾ, ਪਰ ਜਦੋਂ ਉਹਦੀ ਮਾਰ ਵਿੱਚ ਆ ਜਾਂਦੀ, ਚਿੰਝ ਮਾਰ ਕੇ ਉਹਨੂੰ ਮਾਰ ਲੈਂਦਾ। ਉਹਨੂੰ ਕਹਿੰਦੇ ਘੁੱਟ ਘੁੱਟ ਜੀਆਂ ਨੂੰ ਧੋਖੇ ਨਾਲ ਮਾਰਨਾ। ਇਸ ਤਰ੍ਹਾਂ ਦੇ ਫੋਕਟ ਕਰਮ ਜਿਹੜੇ ਨੇ, ਜਿਹੜੇ ਬੰਦੇ ਨੂੰ ਧਰਮ ਤੱਕ ਨਹੀਂ ਪਹੁੰਚਾਉਂਦੇ। ਕਹਿੰਦੇ ਹਸਤੀ ਨੀਰ ਨਵਾਲੀਆਂ ਬਾਹਰ ਨਿਕਲ ਖੇ ਉਡਾਹੀ। ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਹਾਥੀ ਪਾਣੀ ਵਿੱਚ ਨਹਾਉਂਦਾ ਹੈ, ਨਹਾ ਧੋ ਕੇ ਬਾਹਰ ਨਿਕਲਦਾ ਹੈ, ਅਤੇ ਉਸੇ ਸੁੰਡ ਨਾਲ ਮਿੱਟੀ ਭਰ ਕੇ ਸਰੀਰ 'ਤੇ ਪਾ ਲੈਂਦਾ। ਇਸ ਤਰ੍ਹਾਂ ਦੇ ਕਰਮ ਸਤਿਗੁਰੂ ਨੇ ਕਿਹਾ ਨਾ ਕਰੀ, ਵੀ ਪਹਿਲਾਂ ਤੂੰ ਧਰਮ ਕਮਾਉਣਾ, ਬਾਣੀ ਪੜ੍ਹਨਾ, ਅਤੇ ਪਰਤ ਕੇ ਨਿੰਦਿਆ ਕਰਕੇ ਝੂਠ ਬੋਲ ਕੇ ਮਿੱਟੀ ਪਾ ਲੈਣਾ ਆਪਣੇ ਉੱਤੇ। ਨਦੀ ਨਾ ਡੁੱਬੈ ਤੁੰਬੜੀ, ਤੀਰਥ ਵਿਸ ਨਿਵਾਰੈ ਨਾਹੀ। ਤੁੰਬੜੀ ਇੱਕ ਫਲ ਹੈ, ਤੁੰਮਾ ਇੱਕ ਫਲ ਹੈ, ਉਹ ਪਾਣੀ ਵਿੱਚ ਜਿੰਨਾ ਚਿਰ ਮਰਜ਼ੀ ਡੁਬੋ ਕੇ ਰੱਖੋ, ਉਹਦੀ ਜ਼ਹਿਰ ਨਹੀਂ ਜਾਂਦੀ ਅੰਦਰੋਂ। ਜੇ ਮਨ ਦੀ ਇੱਛਾ ਨਹੀਂ ਸ਼ੁੱਧ, ਤਾਂ ਆਪਾਂ ਭਾਵੇਂ ਕਿਹੜੀ ਥਾਂ 'ਤੇ ਚਲੇ ਜਾਈਏ, ਕਿਹੜੇ ਤੀਰਥ 'ਤੇ, ਉੱਥੇ ਸਾਡਾ ਉਧਾਰ ਨਹੀਂ ਹੋ ਸਕਦਾ, ਪੂਰੇ ਗੁਰੂ ਦੇ ਗਿਆਨ ਬਖਸ਼ਿਸ਼ ਤੋਂ ਬਿਨਾਂ, ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਜੁੜਨ ਤੋਂ ਬਿਨਾਂ, ਬਾਣੀ ਉਪਦੇਸ਼ 'ਤੇ ਤੁਰਨ ਤੋਂ ਬਿਨਾਂ। ਪੱਥਰ ਨੀਰ ਪਖਾਲੀਆ ਚਿੱਤ ਕਠੋਰ ਨਾ ਭਿੱਜੈ ਤਾਂ ਹੀ। ਕਹਿੰਦੇ ਨੇ ਜੇ ਪੱਥਰ ਸਰੂਪ ਰਹੀਏ, ਭਾਵ ਅਸੀਂ ਆਪਣੇ ਆਪ ਨੂੰ ਨਰਮ ਕਰਨ ਦਾ ਯਤਨ ਹੀ ਨਹੀਂ ਕਰਨਾ, ਉਹਨੂੰ ਪਾਣੀ ਵਿੱਚ ਜਿੰਨਾ ਚਿਰ ਮਰਜ਼ੀ ਰੱਖੋ, ਪੱਥਰ ਜਿਹੜਾ ਕਠੋਰ ਹੀ ਰਹਿੰਦਾ, ਉਹ ਪਿਘਲਦਾ ਨਹੀਂ। ਇਸੇ ਤਰ੍ਹਾਂ ਮਨਮੁੱਖ ਭਰਮ ਨਾ ਉਤਰੈ। ਮਨਮੁੱਖ ਆਪਣੇ ਧਰਮ ਨੂੰ, ਗੁਰੂ ਦੇ ਉਪਦੇਸ਼ ਨੂੰ ਆਪਣੀ ਮਰਜ਼ੀ ਅਨੁਸਾਰ ਕਮਾਉਂਦਾ, ਗੁਰੂ ਦੀ ਮਰਜ਼ੀ ਅਨੁਸਾਰ। ਜ਼ਰੂਰੀ ਨਹੀਂ ਗੁਰੂ ਪੂਰਾ ਅਤੇ ਗਿਆਨ ਪੂਰਾ ਹੈ, ਆਪਾਂ ਵੀ ਤਾਂ ਵੇਖਣਾ। ਦਵਾਈ ਭਾਵੇਂ ਕਿੰਨੀ ਚੰਗੀ ਹੋਵੇ, ਬੰਦਾ ਉਸਨੂੰ ਖਾਂਦਾ ਨਹੀਂ ਤਰੀਕੇ ਨਾਲ, ਅਸੀਂ ਢੰਗ ਲੱਭ ਲੈਂਦੇ ਹਾਂ, ਤਰੀਕੇ ਲੱਭ ਲੈਂਦੇ ਹਾਂ। ਭਾਈ ਗੁਰਦਾਸ ਜੀ ਨੇ ਉਦਾਹਰਣ ਦਿੱਤੀ, ਇਹ ਕਹਿਣ ਲੱਗੇ ਪੁਛਤ ਹੈ ਵੈਦ ਖਾਤ ਔਖਦ ਨਾ ਸੰਜਮ ਸੇ ਕੈਸੇ ਮਿੱਟੇ ਰੋਗ ਸੁਖ ਸਹਿਜ ਸਮਾਈਐ। वैद की करेगा, दवाई की करेगी, क्योंकि असी हर एक चीज़ का हल लभ लें, तरीका लभ लें। कई सज्जन कहिंदे जी विआह है, छुट्टी लई है, छुट्टी कहदे लई, कहिंदे एक महीना शराब पी सकने, तरीका है। भाई गुरदास जी तां कहिंदे भी इह तरीका लभ लैंदा आदमी। उन्होंने उदाहरण दिती, कहिंदे किसे वैद कोल रोगी गया, उन्हें दवाई दिती, रोग बड़ा पुराना सी। उन्हें कहा भी दवाई का एक परहेज है भी तू प्रशादे किन्ने खाने दिन विच, कहन लगा 10-12। कहिंदे दवाई तां कम करेगी भी 3 प्रशादे 3 टाइम एक एक छकने फिर असर करेगी, परहेज करेगा तो दवाई बिल्कुल पक्की तेरा रोग हट जाएगा। उन्हें कहा जी कोई गल नहीं। तो उहदी घरवाली नाल सी, उहनूं पता सी भी ये 1-2-3 प्रशादियां नाल इहदा कित्थे सरना, इह ते सारा दिन रसोई विच ही रहिंदा। उह सोचदी तां रही बेचारी, पर उहने सोचिआ भी शायद कर लवे। घर गए, दवाई शुरू की, तो घरवाली पुछदी जी 3 प्रशादे छकने ने, कहिंदे छकने 3 ही ने, कहिंदे तुसीं ते 4 छकदे सी, कहिंदे कोई गल नहीं, 4 दा आटा एक नूं ला लिया कर, छकना एको ही है, हुक्म मनना गुरु का, आपां तरीके नाल मनना है ना, मर्जी अपनी करनी। रोग नहीं हटिया, परत के गए तो हकीम भी मत्थे ते हाथ रख के बह गया, कहिंदे ये दवाई तो एड्डी वधिया अज तक कोई इस तरह का मैनू उलामा मिले नहीं, तेरा रोग मिटिया क्यों नहीं, मैं हैरान हो गया। उन्हें कहा जी जिवें तुसीं कहा है प्रशादा एक एक ही छकिया, पर गल ये भी 4 का आटा एक नूं लगा होया सी। असी आटा नहीं घटाउंदे, गिनती घटा लैंदे आ, जां ये तरीके ने साडे कोल, असी धोखा देण दा यतन करने आ। गुरु नूं भी सिक्खी की व्याख्या अपने मन अनुसार करने आ, भी सिक्खी तो अंदर हुंदी है जी, बाहर कीड़ी लोड़ है, जां कहिंदे आ बाहर दे चंगी वल पगां दे ठीक रखो, अंदर की परवाह ही नहीं करनी, दोवें गल चलेगी। बस पेच ना कटन पगां दे, पूरे ऐन वधिया चमकदे खंडे छंडे लगे होण, पर अंदर ईरखा द्वैश दुबदा सारा कुछ फिर नहीं होएगा। तो जे कहीए भी बाहरले ककारां दी लोड़ कोई नहीं, मैं तो मनो सेखा होना, फिर भी कोई नहीं, ये दोवें साढ़े अपने ज्ञान ने। सतगुरु ने कहा तू घर सुख वसया, बाहर सुख पाया, बाहरों भी तू गुरु का हुक्म मन, जेड़े सतगुरु सानू सरूप दिता उन्हूं साबित रख, केस दाड़ा पूरा, पर अंदर गुण धारण कर। जदों दोवें पैर होणगे तो सफर तय होगा, पर जे असी करदे नहीं तो भाई गुरदास जी कहिंदे मनमुख भरम ना उतरै, मनमुख का भरम नहीं इस तरह उतरदा, भंबल भूसे खाए पवाही, इस तरह दुबधा विच भौंदा रहिंदा है, किते पहुँचदा नहीं। गुर पूरे बिन पार न पाही, पूरे गुरु तो बिना पार नहीं जाया जा सकता, गुरु शब्द की कमाई करन तो बिना। सो आओ रहिंदे कुछ मिनट गुरु शब्द नाल जुड़ांगे, सारे चौंकड़ा मार के एकाग्र हो के ध्यान अपने आपे विच टिका के पूरी आवाज़ विच बोलन दा यतन करना। वाहे गुरु 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 वाहे गुरु। ਸਤਿ ਸੰਗਤ ਜੀ, ਇੰਨਾ ਸਮਾਂ ਜੀ ਨੇ ਪ੍ਰਵਾਨ ਕਰ ਲੈਣਾ, ਵਿਚਾਰਾ ਕਰਦਿਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਆਓ ਅਗਲਾ ਪ੍ਰੋਗਰਾਮ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰ ਸ਼ਾਹ ਸਿੰਘ ਜੀਓ, ਸੰਧਿਆ ਵਾਲੇ ਦੀਵਾਨ ਵਿੱਚ ਆਪਣੀ ਭਾਈ ਗੁਰਦਾਸ ਸਿੰਘ ਦੁਆਰਾ ਜੀ ਵਿਚਾਰ ਸਰਵਣ ਗੁਰਾਰੀ ਸੰਤ ਪੰਥ ਦੇ ਮਹਾਨ ਵਿਦਵਾਨ ਸਤਿਕਾਰਯੋਗ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ, ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸ਼ਬਦ ਕੀਰਤਨ ਸਰਵਣ ਕਰੋ। ਭਾਈ ਸਾਹਿਬ ਭਾਈ ਜੋਗਿੰਦਰ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਦਿੱਲੀ ਵਾਲੇ ਜੀ ਇੱਥੇ ਪਾਸੋਂ, ਆਪ ਸਭ ਨੂੰ ਸ਼ੰਕਰ ਦੇ ਚਰਨਾਂ 'ਚ ਬੇਨਤੀ ਹੈ। ਸਤਿਕਾਰ ਯੋਗ ਗਿਆਨੀ ਕੁਲਵੰਤ ਸਿੰਘ ਜੀ ਦਾ ਸਮਾਂ ਸ਼ਾਮ ਦਾ ਸਵਾ ਛੇ ਤੋਂ ਲੈ ਕੇ ਸਵਾ ਸੱਤ ਵਜੇ ਤੱਕ ਹੈ। ਵੇਲੇ ਗੁਰਬਾਣੀ ਦੀ ਵਿਚਾਰ ਜੋ ਕਿ ਹੁਕਮਨਾਮੇ ਦੀ ਵਿਚਾਰ ਹੁੰਦੀ ਹੈ, ਉਹ 8 ਵਜੇ ਤੋਂ ਲੈ ਕੇ 8:45 ਵਜੇ ਤੱਕ। ਸੋ ਆਪ ਸਭ ਨੂੰ ਸ਼ੰਕਰ ਦੇ ਚਰਨਾਂ 'ਚ ਬੇਨਤੀ ਹੈ, ਪਰਿਵਾਰਾਂ ਸਹਿਤ ਵੱਧ